ਨਿਰੰਜਨ ਹੈ ਗੁਰੂ ਨਾਨਕ ਭਾਰ ਕੇ ਮੂਰਤ ਹੈ ਜਾਗੇ ਆਇਓ ਲੋਕ ਸੁਣਿਓ ਪਰਲੋਕ ਸੁਣਿਓ ਦਿਲ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰਿਓ ਤਾਰਨ ਪਾਓ ਸ੍ਰੀ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਭਾਰ ਕੇ ਮੂਰਤ ਹੈ ਜਾਗੇ ਆਇਓ ਆਦਿ ਕਰਮ ਗੁਰਦੇਵ ਕੋ ਬੰਦਨ ਵਾਹਿਗੁਰੂ ਮੁਖਮਾਨੇ ਉਚਾਰੇ ਤੁਏ ਕਰ ਜੋਰ ਕਰਮ ਚਰਣਾ ਪਰ ਜਾਉ ਸਦਾ ਗੁਰਪੋ ਬਲਿਹਾਰੀ ਖਾਨ ਸੁਣੇ ਉਪਮਾ ਗੁਰ ਕੀ ਗੁਰਮੂਰਤ ਧਿਆਨ ਹਿਰਦੈ ਮੈਂ ਧਾਰੀ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੇਵਕ ਸਾਰਣ ਗਈ ਦਰਬਾਰੀ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੇਵਕ ਸਾਰਣ ਗਈ ਦਰਬਾਰੀ ਡੰਡੋਤ ਬੰਦਨ ਅਨਕ ਬਾਰ ਸਰਵ ਕਲਾ ਸਮਰੱਥ ਡੋਲਨ ਤੇਰਾ ਕਹੋ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਸਤਨਾਮ ਸ੍ਰੀ ਵਾਹਿਗੁਰੂ ਜੀਓ ਸੂਹੀ ਮਹਲਾ ਪੰਜਵਾ ਜਾਗੈ ਦਰਸ ਪਾਪ ਕੂਟ ਉਤਾਰੇ ਭੇਟਤ ਸੰਗ ਇਹੋ ਭਵ ਜਲ ਤਾਰੇ ਜਾਗੈ ਦਰਸ ਪਾਪ ਕੂਟ ਉਤਾਰੇ ਭੇਟਤ ਸੰਗ ਇਹੋ ਭਵ ਜਲ ਤਾਰੇ ਹੋਏ ਸਾਜਨ ਹੋਏ ਮੀਤ ਪਿਆਰੇ ਜੋ ਹਮ ਗੌਰ ਨਾਮ ਚ ਤਾਰੇ ਹਰਾ ਹਾਉ ਜਾ ਕਾ ਸ਼ਬਦ ਸੁਨ ਸੁਖ ਸਾਰੇ ਜਾ ਕੀ ਟਹਿਲ ਜਮ ਦੂਤ ਬਦਾਰੇ ਜਾ ਕੀ ਧੀਰਕ ਇਸ ਮਨ ਹੈ ਸਧਾਰੇ ਜਾ ਕੇ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤੈਨੂੰ ਸਦ ਬਲਿਹਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤੈਨੂੰ ਸਦ ਬਲਿਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਪਵਿੱਤਰ ਪੂਜਨੀਕ ਸਤਿਕਾਰਯੋਗ ਸਾਧ ਸੰਗਤ ਜੀਓ ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਦਕਾ ਆਪ ਸਾਰੀਆਂ ਸੰਗਤਾਂ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਸਜ ਕਰਕੇ ਸ਼ਾਮ ਦੀ ਬਾਣੀ ਸ੍ਰੀ ਰਹਿਰਾ ਸਾਹਿਬ ਬੜੇ ਪਿਆਰ ਨਾਲ ਸ਼ਰਵਣ ਕਰਨ ਤੋਂ ਉਪਰੰਤ ਪ੍ਰੋਫੈਸਰ ਸਾਹਿਬ ਜੀ ਦੇ ਰਾਗੀ ਜਥੇ ਤੋਂ ਬੜੇ ਪਿਆਰ ਨਾਲ ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸ਼ਰਵਣ ਕਰ ਰਹੇ ਸੀ। ਪ੍ਰੋਫੈਸਰ ਸਾਹਿਬ ਸੁਲਝੇ ਹੋਏ ਰਾਗੀ ਸਿੰਘ ਹਨ ਔਰ ਰਾਗ ਵਿਦਿਆ ਦਾ ਵੀ ਸਤਿਗੁਰੂ ਜੀ ਵੱਲੋਂ ਮਹਾਨ ਗੁਣ ਪ੍ਰਾਪਤ ਹੋਇਆ ਹੈ। ਉਹਨਾਂ ਨੇ ਆਪ ਜੀ ਨੂੰ ਬੜੇ ਪਿਆਰ ਨਾਲ ਸਤਿਗੁਰੂ ਜੀ ਦੀ ਬਾਣੀ ਦੇ ਸ਼ਬਦ ਕੀਰਤਨ ਰਾਹੀਂ ਸ਼ਰਵਣ ਕਰਵਾਏ ਹਨ। ਸੋ ਸਤਿਗੁਰੂ ਜੀ ਦੀ ਮਿਹਰ ਦਾ ਸਦਕਾ ਬਾਣੀ ਦੀ ਵਿਆਖਿਆ ਦਾ ਵਿਚਾਰ ਪਿਛਲੇ ਦਿਨਾਂ ਚ ਜਦੋਂ ਦਾਸ ਨੇ ਇਸ ਸਥਾਨ ਤੇ ਬੇਨਤੀਆਂ ਕੀਤੀਆਂ ਸਨ, ਇੱਥੋਂ ਦੀ ਪ੍ਰਬੰਧਕ ਕਮੇਟੀ ਔਰ ਸਮੂਹ ਸੰਗਤ ਵੱਲੋਂ ਇਸ ਹਫ਼ਤੇ ਵਾਸਤੇ ਵੀ ਸੰਗਤ ਦੀ ਸੇਵਾ ਵਿੱਚ ਗੁਰਬਾਣੀ ਦੁਆਰਾ ਬੇਨਤੀਆਂ ਕਰਨ ਦੀ ਆਗਿਆ ਹੋਈ ਸੀ। क्योंकि गुरु और संगत का भेद रूप हैं। गुरु ते संगत की आज्ञा मानना उस अकाल पुरख की बख्शिश नूं प्राप्त करना है। संगत विच ही सतगुरु जी निवास करते हैं। बहुत भी कही है कहे साध संगत बैकुंठ है आदि और विच संगत हर प्रभु वसै जीव। संगत के विच ही हरि प्रभु निरंकार निवास करते हैं क्योंकि जिथे दसम पातशाहियां दे स्वरूप श्री गुरु ग्रंथ साहिब जी महाराज के प्रकाश हो फिर पाठ नितने कीर्तन और कथा का विचार होवे। संगत प्यार नाल चौंकड़े लगा के समाधियां ला करके गुरु चरणा च सज के एकाग्रता नाल बाणी श्रवण और आनंद प्राप्त करन फिर वो जिहड़ी साध संगत है गुरु की आशीर्वाद की पात्र बन जाती है और सतगुरु तो बिना संगत बन भी नहीं सकती। सतगुरु वाजो संगत ना होई नबुरे का है ना उबरा। जे गुरु ग्रंथ साहिब प्रकाश ना करिए गुरु तो बिना संगत किवें बनेगी। और फिर जिहड़े नबुरे आदमी हैं गुरु की वोट नहीं लैंदे उन्हां दा नाम लैणा भी माड़ा। रज के बोलो सतनाम। सतगुरु जी ने बड़ी बख्शिश की है इस स्थान से बेनतियां कीतियां सन और पंगत और संगत की मर्यादा प्रबंधकों ने और गुरु साहब के वजीर ग्रंथी सिंह रागी सिंह आह सारिया ही संगत ने रल मिल के सुंदर ढंग नाल जारी की है। तो बाकी गुरुद्वारों में भी समय नाल पंगत की बिगड़ी हुई मर्यादा जिहदा सुधार तां अवश्य मेव होवेगा परंतु मन दियां कमजोरियां उन्हां लोकां दे मन विच रुकावट बनिया बैठिया हैं। सो अपनी मन की मत नूं ही मुख रख रहे हैं। गुरु की गुरमुख वल ध्यान नहीं दिता जा रहा। पहले पंगत पातशाह संगत आप जी ने कथा सुन के बेनतियां प्रवान कीतियां पंगत की मर्यादा भी गुरमत अनुसार हुई। संगत की मर्यादा तो चल ही रही है। सो गुरु साहब होर कृपा करन जड़ियां साडे विच शरीरक त्रुटियां मानसिक खामियां बाणी करके कुछ दोष पैदा हुए हैं वो भी सतगुरु जी कृपा करके निवृत्त करन अते स्वास स्वास वाहिगुरु शब्द का संबंध छा के गुरु वाले बन के अभ्यास करिए फिर सतगुरु जी बख्शिश करेंगे अते सानू गुरसिखां वाला जीवन अज भी प्राप्त हो जाएगा। जड़ा जीवन भाई दया सिंह साहब जी नूं भाई धर्म सिंह साहब जी नूं भाई मोहन सिंह साहब जी नूं भाई जमन सिंह साहब जी नूं भाई धर्म सिंह साहब जी नूं भाई मनी सिंह साहब बाबा दीप सिंह साहब तथा बंदा बहादुर सरदार भगेर सिंह और सरदार जसा सिंह नवाब कपूर सिंह आदि महापुरशां नूं प्राप्त होया सी वो सानू भी प्राप्त हो जाएगा क्योंकि बाणी तो अज भी हो ही है जड़ी उन्हां गुरसिखां दे वेले सी। गुरमत दे सिधांत भी वो ही हैं। फिर कमजोरियां आईया तो साढ़े विच ही आईया। रज के बोलो सतनाम। गुरु तां कमजोरी दूर करन वास्ते समर्थ हैं। बाणी समर्थ है। गुरमत दे सिधांत समर्थ हैं। कमजोरियां साढ़े विच इस कारण आईया क्योंकि असी गुरु गुरबाणी गुरमत और गुरमत के सिधांतों नूं छड बैठे सां। हुण सतगुरु जी ने कुछ सालों तो फिर साडे ते मेहर कीती है। संकट का दौर साडे ते आया सानू भी सोझ ही आई कि संकट क्यों आया। ये विचार समझ विच आए कि असी गुरु नालों भुल गए सां। परमेश्वर से भुलिया व्यापन सभे रोग बेमुख होए राम से लगन जन्म बजोग खिन में पौड़े हुए गए जिकड़े माया भोग ਵੇਚਣਾ ਕੋਈ ਕਰ ਸਕਦਾ ਕਿਸਾ ਰੂਹੈ ਰੋਜ ਕੀਤਾ ਕਿਸ਼ਨੋ ਹੋਵੇ ਲਿਖਿਆ ਧੁਰ ਸੰਯੋਗ ਵਟ ਭਾਗੀ ਮੇਰਾ ਪ੍ਰਭ ਮਿਲੈ ਤਾਂ ਪੁੱਤਰ ਹੈ ਸਭ ਪਿਓ ਵੱਡਿਆਂ ਭਾਗਾਂ ਨਾਲ ਗੁਰੂ ਸਾਹਿਬ ਨੇ ਸਾਡੇ ਦੀ ਕਿਰਪਾ ਕੀਤੀ ਹੈ। ਹੁਣ ਅੰਮ੍ਰਿਤ ਦੀ ਲਹਿਰ ਵੀ ਬੜੀ ਜ਼ੋਰਾਂ ਤੇ ਚੱਲ ਰਹੀ ਹੈ। ਬਾਣੀ ਬਾਣਾ ਸਿਮਰਨ ਸੰਗਤ ਪੰਗਤ ਕਥਾ ਕੀਰਤਨ ਲਿਖ ਨੇ ਇਸ ਵਿੱਚ ਵੀ ਗੁਰਸਿੱਖ ਰੋਜ਼ਾਨਾ ਤਕਰੀਬਨ ਧਰਤੀ ਵਾਲੇ ਪਾਸੇ ਜਾ ਰਹੇ ਹਨ, ਪ੍ਰੰਤੂ ਹਾਲੇ ਵੀ ਬਹੁਤ ਸਾਰੇ ਸਤਸੰਗੀ ਮਨ ਦੀਆਂ ਕਮਜ਼ੋਰੀਆਂ ਦੇ ਕਾਰਨ ਗੁਰਮੁਖ ਨੂੰ ਬਿਠਦੇ ਹੀ ਬੈਠੇ ਹਨ। ਉਹਨਾਂ ਨੂੰ ਗੁਰੂ ਸਾਹਿਬ ਦੇ ਸਨਮੁਖ ਕਰਨ ਵਾਸਤੇ ਕਥਾ ਕੀਰਤਨ ਹੋਣਾ ਅਕਸਰ ਜ਼ਰੂਰੀ ਹੈ, ਤਾਂ ਜੋ ਉਹਨਾਂ ਨੂੰ ਵੀ ਸੋਝੀ ਆ ਜਾਵੇ ਕਿ ਅਸੀਂ ਸਤਿਗੁਰੂ ਜੀ ਤੋਂ ਕਿੰਨਾ ਪਿੱਛੇ ਜਾ ਰਹੇ ਹਾਂ ਅਤੇ ਕਦੋਂ ਤੱਕ ਪਛੜੇ ਰਹਾਂਗੇ ਤੇ ਮਨਮੁਖ ਰਹਾਂਗੇ। ਸਨਮੁਖ ਹੋਣ ਵਾਸਤੇ ਫਿਰ ਗੁਰੂ ਕੀ ਓਟ ਗ੍ਰਹਿਣ ਕਰਨੀ ਹੀ ਪਵੇਗੀ। ਰੱਜ ਕੇ ਬੋਲੋ ਸਤਨਾਮ। ਜਿਹੜਾ ਅੱਜ ਬਚਨ ਮੰਨ ਲਏਗਾ ਉਹਦਾ ਅੱਜ ਹੀ ਕਦਮ ਗੁਰੂ ਵੱਲ ਹੋ ਜਾਏਗਾ, ਜਿਹੜਾ ਕੱਲ ਮੰਨੇਗਾ ਇੱਕ ਦਿਨ ਦੀ ਦੇਰੀ ਜ਼ਰੂਰ ਹੋ ਜਾਏਗੀ ਚੱਲੇਗਾ ਉਹ ਵੀ, ਜਿਹੜਾ ਪਰਸੋਂ ਜਿੰਨਾ ਪਿੱਛੋਂ ਰਲਾਂਗੇ ਉਨੇ ਫਾਇਦੇ ਹੁੰਦੇ ਜਾਵਾਂਗੇ ਤੇ ਜਿੰਨਾ ਉਦਮ ਤੇ ਬਲ ਧਾਰਾਂਗੇ ਉਹਨਾਂ ਗੁਰੂ ਨਾਲ ਛੇਤੀ ਸਾਡਾ ਸੰਪਰਕ ਤੇ ਸੰਬੰਧ ਬਣ ਜਾਏਗਾ। ਕੱਜ ਕੇ ਬੋਲੋ ਸਤਿਗੁਰੂ। ਹੁਣ ਇਸ ਗੱਲ ਦੀ ਤੁਸੀਂ ਵਿਚਾਰ ਕਰੋ, ਅਸੀਂ ਆਪਣੇ ਆਪ ਨੂੰ ਸਿੱਖ ਜਾਂ ਸਿੰਘ ਲਿਖਦੇ ਹਾਂ ਕਿ ਸਿੱਖੀ ਔਰ ਸਿੰਘ ਹੋਣੇ ਦੇ ਸਿਧਾਂਤ ਸਾਡੇ ਵਿੱਚ ਵਰਤਦੇ ਹਨ। ਸਿੱਖ ਹੋ ਕੇ ਸੰਤ ਬਣੀਦਾ ਹੈ ਤੇ ਸਿੰਘ ਹੋ ਕੇ ਸਪਾਹੀ ਬਣੀਦਾ, ਫਿਰ ਸੰਤ ਦੇ ਸਪਾਹੀ ਅਸੀਂ ਸਾਰਿਆਂ ਨੇ ਬਣਨਾ। ਕੱਜ ਕੇ ਬੋਲੋ ਸਤਿਗੁਰੂ। ਜਿਹੜਾ ਸਿੱਖ ਬਣਦਾ ਉਹ ਤਾਂ ਸੰਤ ਬਣ ਜਾਂਦਾ, ਜਿਹੜਾ ਸਿੰਘ ਬਣਦਾ ਉਹ ਸਪਾਹੀ ਬਣ ਜਾਂਦਾ। ਗੁਰੂ ਸਾਹਿਬ ਨੇ ਸੰਤ ਤੇ ਸਪਾਹੀ ਸ਼ਬਦ ਨੂੰ ਇਕੱਤਰ ਕਰ ਦਿੱਤਾ। ਕਈ ਵਾਰੀ ਸਪਾਹੀ ਸਾਧ ਹੋ ਜਾਂਦਾ, ਕਈ ਵਾਰੀ ਸਪਾਹੀ ਨੂੰ ਸੰਤ ਹੋਣਾ ਪੈਂਦਾ। ਬਾਬਾ ਬੰਦਾ ਬਹਾਦਰ ਸਿੰਘ ਸਪਾਹੀ ਸਨ, ਹਰਮੀ ਮਰਨ ਤੋਂ ਬੱਚੇ ਮਰ ਗਏ, ਉਹਨਾਂ ਤੇ ਠੋਕਰ ਵੱਜੀ, ਲੋਹੇ ਦੀ ਤਲਵਾਰ ਦੇ ਸੰਕਾਟ ਵੀ ਕਰ ਲਏ, ਪਰ ਫਿਰ ਵੀ ਮਨ ਉੱਤੋਂ ਉਹ ਬੱਚਿਆਂ ਦਾ ਘਾਤ ਤੇ ਹਰਮੀ ਦਾ ਘਾਤ ਜਿਹੜਾ ਸੀ ਉਹ ਗਿਆ ਨਾ। ਅਖੀਰ ਸੰਤ ਹੋ ਗਏ, ਦਸ ਪਾਤਸ਼ਾਹ ਦਾ ਮਿਲਾਪ ਹੋਇਆ। ਸੱਚੇ ਪਾਤਸ਼ਾਹ ਨੇ ਕਿਹਾ ਤੈਨੂੰ ਵਾਹਿਗੁਰੂ ਨੇ ਸਪਾਹੀ ਬਣਾ ਕੇ ਭੇਜਿਆ ਸੀ ਦੇਸ਼ ਕੌਮ ਦੀ ਰੱਖਿਆ ਵਾਸਤੇ। ਰਾਜਪੂਤ ਕਛਤਰੀਆਂ ਦੇ ਘਰ ਤੋਂ ਜੰਮਿਆ ਸੀ, ਜਨਮ ਤੋਂ ਤੈਨੂੰ ਰਾਜ ਮਿਲਿਆ ਸੀ ਪਿਤਾ ਪੁਰਖੀ, ਤੇਰੀ ਧਰਤ ਦੀ ਕਿਰਤ ਤੇਰੀ ਨਾਮ ਦੀ ਕਮਾਈ ਸੀ, ਲੋਕਾਂ ਨੂੰ ਨਿਆਂ ਦੇਣਾ ਇਨਸਾਫ ਦੇਣਾ, ਗਊ ਗਰੀਬ ਦੀ ਰੱਖਿਆ ਕਰਨੀ, ਦੇਸ਼ ਕੌਮ ਦਾ ਪਾਲਣ ਕਰਨਾ, ਇੱਕ ਹਾਜ਼ੀ ਦੇ ਮਾਰਗ ਤੋਂ ਬੱਚਿਆਂ ਦੇ ਮਾਰਗ ਤੋਂ ਤੂੰ ਫਕੀਰ ਹੋ ਕੇ ਬਹਿ ਗਿਆ ਤੇ ਨੌਜਵਾਨ ਲੜਕੀਆਂ ਤੇ ਬਜ਼ੁਰਗ ਤੇ ਸਾਧੂ ਸੰਤ ਤੇ ਗਊ ਗਰੀਬਾਂ ਤੇ ਕਿੰਨਾ ਜ਼ੁਲਮ ਹੋ ਰਿਹਾ ਉਹ ਕਦੀ ਤੈਂ ਵੇਖਿਆ ਹੀ ਨਹੀਂ, ਉਸ ਪਾਸੇ ਦਾ ਤੈਂ ਤਵੱਜੋ ਹੀ ਨਹੀਂ ਦਿੱਤੀ। ਜੇ ਕਹਾਰ ਨਹੀਂ ਜਾਂ ਇੱਕ ਦੋ ਬੱਚਿਆਂ ਦੇ ਘਾਤ ਤੋਂ ਤੁਹਾਡੇ ਠੋਕਰ ਵੱਜ ਗਏ ਤੇ ਜਿਹੜੇ ਇੰਨਾ ਦੇਸ਼ ਦਾ ਘਾਤ ਰੋਜ਼ ਹੋ ਰਿਹਾ, ਜੇ ਤੂੰ ਸਪਾਹੀ ਬਣ ਕੇ ਤਲਵਾਰ ਫੜਦਾ ਫੌਜ ਰੱਖਦਾ, ਜਰਮਾਨੇ ਜਿਹੜੇ ਬਾਹਰ ਆ ਕੇ ਦੇਸ਼ ਦੀ ਸਭਿਅਤਾ ਨੂੰ ਵਿਗਾੜ ਰਹੇ ਸਨ, ਰਤਨ ਵਿਗਾੜ ਬੋਏ ਪੁੱਤੀ ਮੋਇਆ ਸਾਰ ਨਾ ਕਾਈ, ਉਹ ਜਿਹੜੇ ਪੁੱਤੇ ਲੋਕ ਰਤਨਾ ਵਰਗੇ ਮਨੁੱਖ ਜਨਮ ਨੂੰ ਵਿਗਾੜ ਰਹੇ ਸਨ, ਉਹਨਾਂ ਨਾਲ ਲੋਹਾ ਲੈਣ ਦੀ ਬਜਾਏ ਤੂੰ ਤਾਂ ਇੱਥੇ ਆ ਕੇ ਨਦੀ ਕਿਨਾਰੇ ਲੋਕ ਕੇ ਬੈਠ ਗਿਆ। ਸਤਿਗੁਰੂ ਨੇ ਸੋਝੀ ਦੇ ਕੇ ਉਹਨੂੰ ਸੰਤ ਤੋਂ ਫਿਰ ਸਪਾਹੀ ਬਣਾ ਦਿੱਤਾ, ਖੰਡੇ ਮੱਠ ਦਾ ਅੰਮ੍ਰਿਤ ਛਕਾ ਕੇ, ਔਰ ਉਹਦਾ ਨਾਮ ਗੁਰਬਖਸ਼ ਸਿੰਘ ਰੱਖ ਦਿੱਤਾ ਮਾਧੋ ਰਾਵ। ਆਮ ਲੋਕ ਬੰਦਾ ਬਹਾਦਰ ਕਹਿੰਦੇ ਪਰ ਅੰਮ੍ਰਿਤ ਦਾ ਉਹਦਾ ਨਾਮ ਗੁਰਬਖਸ਼ ਸਿੰਘ। ਗੱਜ ਕੇ ਬੋਲੋ ਸਤਨਾਮ। ਮੈਂ ਬੇਨਤੀ ਕਰ ਰਿਹਾ ਸੀ, ਕਈ ਵਾਰੀ ਸਪਾਹੀ ਸੰਤ ਬਣ ਜਾਂਦਾ, ਕਈ ਵਾਰੀ ਸਮਾਂ ਸਪਾਹੀ ਨੂੰ ਸੰਤ ਬਣਾ ਦਿੰਦਾ। ਇਹ ਵਾਹਿਗੁਰੂ ਦੀ ਦੇਰ, ਸੰਤ ਤੇ ਸਪਾਹੀ ਦੋਨੋਂ ਵੱਧ ਬੜੇ ਮਹਾਨ, ਸਪਾਹੀ ਸ਼ਹਾਦਤ ਨਾਲ ਬਣਦਾ ਤੇ ਸੰਤ ਅਬਾਦਤ ਨਾਲ ਬਣਦਾ। ਗੱਜ ਕੇ ਬੋਲੋ ਸਤਿਗੁਰੂ। ਅਬਾਦਤ ਔਰ ਸ਼ਹਾਦਤ ਜਿਹੜੀ ਦੋਨਾਂ ਦਾ ਸੰਦੇਸ਼, ਕਿਉਂਕਿ ਪਹਿਲਾਂ ਸੰਤ ਸ਼ਬਦ ਆਇਆ ਫਿਰ ਸਪਾਹੀ, ਜਿਹੜਾ ਸੰਤ ਹੋ ਕੇ ਇਬਾਦਤ ਕਰਕੇ ਸੰਤ ਬਣ ਜਾਂਦਾ ਉਹ ਸਿਪਾਹੀ ਬਣ ਕੇ ਦੇਸ਼ ਕੌਮ ਦੀ ਰੱਖਿਆ ਕਰੇਗਾ। ਜੇ ਇਬਾਦਤ ਕਰਨ ਤੋਂ ਬਿਨਾਂ ਸੰਤ ਹੋਏ ਤਾਂ ਸਿਪਾਹੀ ਬਣਦਾ, ਫਿਰ ਉਹ ਜਿਹਾ ਸਿਪਾਹੀ ਬਣੇਗਾ ਜਿਹੋ ਜਿਹਾ ਅੱਜ ਤੁਸੀਂ ਜੁਰਮਾਨੇ ਵੇਖ ਰਹੇ ਹੋ। ਗੱਜ ਕੇ ਬੋਲੋ ਸੰਤ ਨਿਰਾ ਜਾਲਮ ਬਣ ਜਾਂਦਾ। ਇਸ ਕਰਕੇ ਮਹਾਰਾਜ ਨੇ ਇਹ ਨਹੀਂ ਕਿਹਾ ਸਿਪਾਹੀ ਸੰਤ ਨਹੀਂ ਕਿਹਾ, ਸੰਤ ਸਿਪਾਹੀ ਕਿਹਾ, ਸਿਪਾਹੀ ਦੇ ਉਹਨੇ ਸੰਤ ਬਣੇ ਦਾ ਅੰਕਤ ਰੱਖਿਆ, ਸਿਪਾਹੀ ਨੂੰ ਸੁਤੰਤਰ ਨਹੀਂ ਕੀਤਾ। ਕਿਉਂਕਿ ਜੇ ਸੰਤ ਹੋ ਕੇ ਸਿਪਾਹੀ ਬਣੇਗਾ ਇਹ ਗਊ ਗਰੀਬ ਧੀ ਭੈਣ ਦੀ ਦੇਸ਼ ਕੌਮ ਦੀ ਤਰੱਕਿਆ ਕਰੇਗਾ ਤਲਵਾਰ ਫੜਕੇ। ਜੇ ਇਕੱਲਾ ਸਿਪਾਹੀ ਬਣ ਕੇ ਤਲਵਾਰ ਫੜੇਗਾ ਤੇ ਫਿਰ ਬਈ ਲੋਕਾਂ ਦਾ ਖੂਨ ਪੀਣ ਵਾਲਾ ਚੰਗੇਜ਼ ਖਾਂ ਬਣ ਜਾਵੇ। ਇਸ ਕਰਕੇ ਮਹਾਰਾਜ ਨੇ ਸੰਤ ਔਰ ਸਿਪਾਹੀ ਦੋਹਾਂ ਨੂੰ ਇਕੱਤਰ ਕੀਤਾ। ਜਿਹੜਾ ਸਿਪਾਹੀ ਹੈ ਉਹ ਸ਼ਕਤੀ ਤੋਂ ਬਣਦਾ ਤੇ ਜਿਹੜਾ ਸੰਤ ਹੈ ਉਹ ਭਗਤੀ ਤੋਂ ਬਣਦਾ। ਭਗਤੀ ਤੋਂ ਜਿਹੜੀ ਸ਼ਕਤੀ ਪੈਦਾ ਹੁੰਦੀ ਫਿਰ ਸਿਪਾਹੀ ਬਣਦਾ। ਗੱਜਕੇ ਬੋਲੋ ਸਾਧਨ। ਬਾਬਾ ਵੀਰ ਸਿੰਘ ਜੀ ਮਹਾਰਾਜ ਨੇ ਇੱਕ ਸੇਵਕ ਭਾਈ ਨਿਹਾਲ ਸਿੰਘ ਸਨ, ਬਰਨਾਲੇ ਦੇ ਨੇੜੇ ਇੱਕ ਡੇਰਾ ਸੀ ਨਿਰਮਲਿਆਂ ਦਾ, ਤੋਤਾ ਸਿੰਘ ਦਾ ਡੇਰਾ ਠੀਕਰੀ ਵਾਲੇ ਪਿੰਡ। ਕਿਉਂਕਿ ਮਹਾਰਾਜਾ ਆਲਾ ਸਿੰਘ ਦੀ ਪੁੱਤਰੀ ਜਿਹੜੀ ਨਿਰਵੈਰ ਸੀ ਨਾ ਇਹ ਬਾਲ ਜਾਤੀ ਰਹਿ ਬੀਬੀ ਜੀ, ਇਹਨਾਂ ਨੇ ਬੜੀ ਕਮਾਈ ਕੀਤੀ ਹੈ। ਇਹ ਨਿਰਫਲ ਪੰਚਾਇਤੀ ਅਖਾੜੇ ਦੇ ਸੇਵਕ ਸਨ ਔਰ ਮਹਾਰਾਜਾ ਆਲਾ ਸਿੰਘ ਵੱਲੋਂ ਇਸ ਬੀਬੀ ਨੂੰ ਲੰਗਰ ਵਾਸਤੇ 1500 ਕਿੱਲਾ ਜ਼ਮੀਨ ਦਿੱਤਾ ਹੋਇਆ ਸੀ। ਉਹ ਬੀਬੀ ਹੁਣ ਮਹਾਤਮਾ ਦੀ ਸੇਵਕ ਸੀ, ਉਹ ਸਾਰੀ ਜਾਇਦਾਦ ਨਿਰਫਲ ਪੰਚਾਇਤੀ ਅਖਾੜੇ ਦੇ ਨਾਲ ਵਾਸਤੀ ਸੀ ਕਿ ਗੁਰੂ ਦਾ ਲੰਗਰ ਚੱਲੇ। ਗੱਜ ਕੇ ਬੋਲੋ ਸਾਧਨਾ। ਅੱਜ ਤਾਂ ਸਾਡੀਆਂ ਭੈਣਾਂ ਦਾ ਫੈਸ਼ਨ ਹੀ ਨਾ ਪੂਰਾ ਹੁੰਦਾ, ਪਰ ਉਸ ਬੀਬੀ ਤੋਂ ਸਿੱਖਿਆ ਲਓ ਸਾਰੀ ਜੀਵਨ ਕਿਵੇਂ ਸਿਮਰਨ ਚ ਗੁਜ਼ਾਰਿਆ ਤੇ ਜਿਹੜੀ ਪਿਤਾ ਪੁਰਖੀ ਜਾਇਦਾਦ ਮਿਲੀ ਸੀ ਉਹ ਵੀ ਧਰਮ ਕਾਰਜਾਂ ਚ ਲਾ ਦਿੱਤੀ। ਹੁਣ ਵੀ ਉਹ ਡੇਰਾ ਹੈ ਇਸ ਵੇਲੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚ। ਸੋ ਇਸ ਡੇਰੇ ਸੰਤ ਤੋਤਾ ਸਿੰਘ ਜੀ ਦੇ ਪਾਸ ਇੱਕ ਬਾਲਕ ਚੜਾਇਆ ਗਿਆ ਸੀ ਅੱਗੋਂ ਪਿੰਡ ਤੋਂ, ਜਿਹਦਾ ਨਾਂ ਸੀ ਨਿਹਾਲ ਸਿੰਘ। ਜਦੋਂ ਬਾਬਾ ਵੀਰ ਸਿੰਘ ਜੀ ਮਹਾਰਾਜ ਔਰੰਗਾਬਾਦ ਵਾਲਿਆਂ ਦਾ ਡੇਰਾ ਇਸ ਨਗਰ ਵਿਖੇ ਗਿਆ, ਸੰਤ ਤੋਤਾ ਸਿੰਘ ਜੀ ਨੇ ਬੇਨਤੀ ਕੀਤੀ ਕਿ ਮਹਾਰਾਜ ਆਹ ਜਿਹੜਾ ਬਚੰਗੀ ਹੈ ਇਸ ਨੂੰ ਆਪਣੇ ਜਥੇ ਵਿੱਚ ਸ਼ਾਮਲ ਕੀਤਾ ਜਾਵੇ। ਇਹਦੀ ਪ੍ਰਾਪਤ ਬੜੀ ਹੋਣਹਾਰ ਨਜ਼ਰ ਆ ਰਹੀ ਹੈ, ਕਿਉਂਕਿ ਹੋਣਹਾਰ ਮਿਲਵਾ ਕੇ ਚਿਕਨੇ ਚਿਕਨੇ ਬਾਅਦ ਮਹਾਰਾਜ ਬਾਬਾ ਵੀਰ ਸਿੰਘ ਕਹਿਣ ਲੱਗੇ, ਹਾਂ ਸੰਤ ਜੀ ਐਸਾ ਹੀ ਹੈ, ਇਸ ਨਾਲ ਤਾਂ ਸਾਡੇ ਅਸਥਾਨ ਦੀ ਸੇਵਾ ਦਾ ਦੁਖੀ ਬਣਨਾ। ਗੱਜ ਕੇ ਬੋਲੋ ਸਭ। ਅਸੀਂ ਵੀ ਇਹਨੂੰ ਲੈਣ ਵਾਸਤੇ ਇੱਥੇ ਆਏ, ਕਿਉਂਕਿ ਪਿਛਲੇ ਕੋਈ ਸੰਯੋਗ ਹੁੰਦੇ ਬਾਬਾ ਜੀ ਦੇ ਨਾਲ ਚਲਾ ਗਿਆ, ਉਹਨਾਂ ਨੇ ਅੰਮ੍ਰਿਤ ਛਕਾ ਕੇ ਇਸ ਭਚੰਗੀ ਦਾ ਨਾਮ ਰੱਖਿਆ ਨਿਹਾਲ ਸਿੰਘ ਤੋਂ ਭਗਵਾਨ ਸਿੰਘ। ਲੰਗਰ ਦੀ ਸੇਵਾ ਦੇ ਦਿੱਤੀ, ਗੁਰੂ ਘਰ ਵਿੱਚ ਸਭ ਤੋਂ ਮੁੱਖ ਸੇਵਾ ਲੰਗਰ ਦੀ ਸੇਵਾ। ਲੰਗਰ ਦੀ ਸੇਵਾ ਕਰਨੇ ਨਾਲ ਮਨ ਬੜਾ ਸ਼ੁੱਧ ਹੁੰਦਾ, ਲੰਗਰ ਦੀ ਸੇਵਾ ਕਰਨਾ ਗਰੀਬੀ ਆਉਂਦੀ, ਅਦਾਲਤਾ ਆਉਂਦੀ ਹੈ, ਤਿਆਗ ਤਰਾਗ ਪੈਦਾ ਹੁੰਦਾ ਔਰ ਭੁੱਖੇ ਨੂੰ ਅੰਨ ਦੇਣ ਨਾਲ ਪਰਮੇਸ਼ਰ ਵੀ ਖੁਸ਼ ਹੁੰਦਾ। ਅੰਨੋ ਹੀ ਬ੍ਰਹਮਾ ਪਾਸਤੇ ਜਪੀਐ ਨਾਮ ਅੰਨ ਗਏ ਸਾਧ, ਅੰਨੇ ਗਏ ਸੰਦੀਕਾ ਮਨ, ਤਜੈ ਅੰਨ ਨਾ ਮਿਲਿਆ ਗੋਪਾਲ। ਕਬੀਰ ਨੇ ਦੇਖੇ ਨੇ ਕਹਿ ਦਿੱਤਾ ਸੀ ਕਿ ਭੁੱਖੇ ਭਗਤਨ ਕੀਤਿਆ ਜਾਏ ਮਾਲਾ ਆਪਣੀ ਨੀਚੇ। ਕਦੋਂ ਕਿਹਾ ਸੀ? ਜਦੋਂ ਘਰ ਮਹਾਤਮਾ ਆਏ ਤੇ ਘਰ ਸੀਧਾ ਨੇ ਆਪਣੇ ਪੇਟ ਵਾਸਤੇ ਨੀ ਕਿਹਾ, ਉਹਨੇ ਕਿਹਾ ਕਿ ਜੇ ਮੇਰੇ ਘਰ ਆਏ ਅਤਿਥੀ ਮਹਾਤਮਾ ਭੁੱਖੇ ਜਾਣੇ ਨਾ ਅੱਜ ਤੱਕ ਮਾਲਾ ਤੇ ਕਿਸੇ ਤੋਂ ਭਜਨ ਨਹੀਂ। ਸੋ ਇਸ ਕਰਕੇ ਸਾਧ ਸੰਗਤ ਮਾਤਰ ਲੰਗਰ ਨੂੰ ਗੁਰੂ ਘਰ ਚ ਬੜਾ ਮਹਾਨ ਦਰਜਾ ਮਿਲਿਆ। ਏਕੋ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਦੇਖ ਦੇਖ ਫਤਿਹ ਨੁਸਰਤ ਵੇਦ ਰੰਗ, ਜਾਪਤ ਨਾਮ ਗੁਰੂ ਗੋਬਿੰਦ ਸਿੰਘ ਸੀ ਅਕਾਲ ਪੁਰਖ ਜੀ ਸਹਾਇ। ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾ ਰਾਜ ਕਾਇਮ ਕਰਕੇ ਲੋਹਗੜ੍ਹ ਨੂੰ ਆਪਣੀ ਰਾਜਧਾਨੀ ਬਣਾ ਕੇ ਕੇਸਰੀ ਨਿਸ਼ਾਨ ਚਲਾਇਆ ਅਤੇ ਇਹ ਸਿੱਕਾ ਜਿਹੜਾ ਸੀ ਇਹ ਜਾਰੀ ਕੀਤਾ ਸੀ। ਇਹ ਉਹਨਾਂ ਦੇ ਸਿੱਕੇ ਦੇ ਸ਼ਬਦ ਗਜਕੇ ਬੋਲੋ ਸਾਧਨ, ਜਿਹਦੇ ਵਿੱਚ ਦੇਗ ਤੇਗ ਦੀ ਅਤੇ ਰੱਖੀ, ਕਿਉਂਕਿ ਦਸਵੇਂ ਪਾਤਸ਼ਾਹ ਦਾ ਹੁਕਮ ਹੈ ਨਾ ਦੇਗ ਤੇਗ ਜਗ ਮੈਂ ਦੋ ਚੱਲਣ, ਜਗ੍ਹਾ ਲੰਗਰ ਅਟਕਾ ਤਵੇ ਸਰਾਪ ਸਾਡਾ, ਜਦੋਂ ਲੰਗਰ ਬੰਦ ਕਰੋ ਤਦੋਂ ਸਾਡਾ ਸਰਾਪ ਕਰ। ਕਿਉਂਕਿ ਜਿਹੜਾ ਰੂਪ ਤੇ ਜੋਤ ਆਦਿਕ ਹੈ ਇਹ ਹਵਨ ਖੁਰਾਕ ਹੈ ਕਿ ਦੇਵਤਿਆਂ ਦੀ, ਸ਼ਹੀਦਾਂ ਦੀ, ਤੇ ਜਿਹੜਾ ਅੰਨ ਪਾਣੀ ਹੈ ਮਨੁੱਖਾਂ ਦੀ ਖੁਰਾਕ। ਜਿਵੇਂ ਅੱਗ ਦੇ ਉੱਤੇ ਹਵਨ ਕਰਨ ਦੇਵ ਮੰਡਲ ਵਿੱਚ ਖੁਸ਼ੀਆਂ ਹੁੰਦੀਆਂ, ਇਸ ਤਰ੍ਹਾਂ ਕਿਸੇ ਭੁੱਖੇ ਨੂੰ ਜਿਹੜੇ ਅੰਨ ਦਿੰਦੇ ਜਟਰਾਗਰੀ ਦੇ ਅੰਨ ਦਾ ਹੋਮ ਹੁੰਦਾ ਤੇ ਉਹਦੀਆਂ ਵੀ ਆਸ਼ੀਰਵਾਦਾਂ ਪ੍ਰਾਪਤ ਹੋਣੀਆਂ। ਗੱਜ ਕੇ ਬੋਲੋ ਭਾਵੇਂ ਕਿੱਡਾ ਵੀ ਕੋਈ ਬਕਾਰੀ ਨਹੀਂ ਚਾਹਦੀ ਵੀ ਪੰਗਤ ਵਿੱਚ ਆ ਕੇ ਬਹਿ ਜਾ ਕਿਸੇ ਕਿੰਤੂ ਨਹੀਂ ਕਰਨੀ ਚਾਹੀਦੀ। ਭੁੱਖ ਸਾਰਿਆਂ ਨੂੰ ਕੋਈ ਲੱਗਦੀ, ਅੰਨ ਦਾ ਸਾਰਿਆਂ ਨੂੰ ਅਧਿਕਾਰ ਹੈ। ਜੇ ਕੋਈ ਮਾੜੇ ਕੰਮ ਕਰਦਾ ਹੈ ਸਾਡੀ ਡਿਊਟੀ ਨੇ ਧਰਮ ਰਾਜਾ ਦੀ ਡਿਊਟੀ ਹੈ ਉਹਨੂੰ ਮਾੜੇ ਕੰਮਾਂ ਦਾ ਫਲ ਪਹੁੰਚਾਉਣ। ਗੱਜ ਕੇ ਬੋਲੋ ਸਾਡਾ ਕੰਮ ਹੈ ਹਰੇਕ ਨੂੰ ਭੋਜਨ ਚੁਕਾਉਣ। ਕੋਈ ਯਾਦ ਸਭ ਨੂੰ ਜੀਆ ਕਹਿਣ, ਸਭ ਦੀ ਮਿਹਮਾਨੀ ਕਰਨੀ, ਇਹ ਸਤਿਗੁਰੂ ਗਰੀਬ ਨਿਵਾਜ ਜੀ ਦਾ ਹੁਕਮ ਹੈ। ਇਸੇ ਤਰ੍ਹਾਂ ਗੁਰੂ ਘਰ ਵਿੱਚ ਮਰਿਆਦਾ ਵਰਤ ਰਹੀ। ਮੈਂ ਬੇਨਤੀ ਕਰ ਲਿਆ ਸੀ ਕਿ ਉਹਨਾਂ ਨੇ ਲੰਗਰ ਦੀ ਬੜੀ ਮਹਾਨ ਸੇਵਾ ਕੀਤੀ। ਹੁਣ ਬਾਬਾ ਵੀਰ ਸਿੰਘ ਦੇ ਡੇਰੇ ਨਿਰੰਗਾਬਾਦ 700 ਮਣ ਆਟਾ, 280 ਮਣ ਦਾਲ, 7 ਮਣ ਕੱਚਾ ਲੂਣ ਰੋਜ਼ਾਨਾ ਲੰਗਰ ਵੀ ਪੈਂਦਾ। 50 ਅੰਗਰੀ 24 ਘੰਟੇ ਤੱਕ ਭਰ ਦਿੰਦੇ ਸੀ। ਮਹਾਰਾਜਾ ਰਣਜੀਤ ਸਿੰਘ ਕਈ ਵਾਰੀ ਫੌਜਾਂ ਸਮੇਤ ਲੰਗਰ ਛੱਡ ਜਾਂਦੇ ਸਨ। ਉਸ ਲੰਗਰ ਵਿੱਚ ਤੋੜ ਨਹੀਂ ਸੀ, ਉਸ ਲੰਗਰ ਦੀ ਦੇਗ ਵਿੱਚ ਮੰਜਾ ਡਾਹ ਕੇ ਬੰਦਾ ਬਹਿ ਸਕਦਾ ਸੀ, ਪੌੜੀ ਦਾਲ ਕੇ ਉਸਨੂੰ ਦਾਲਾ ਕੱਢਿਆ ਜਾਂਦਾ। ਕੱਜ ਕੇ ਬੋਲੋ ਸਾਹਿਬ, ਕਿੰਨੀਆਂ ਵੱਡੀਆਂ ਵੱਡੀਆਂ ਦੇਗਾਂ ਸੀ। ਇਸ ਲੰਗਰ ਵਿੱਚ 50 ਲੰਗਰੀਆਂ ਨੂੰ ਲੈ ਕੇ ਉਹ ਸੇਵਾ ਕਰਦੇ। ਉਹਨਾਂ ਦਾ ਕਰਮ ਕੀ ਸੀ? ਤੜਕੇ 1 ਵਜੇ ਉੱਠ ਕੇ ਉਹ ਬਾਬਾ ਵੀਰ ਸਿੰਘ ਜੀ ਮਹਾਰਾਜ ਦਾ ਰੋਸ਼ਨ ਸਾਰ ਠੰਡੇ ਤੱਤੇ ਜਲ ਨਾਲ ਇਸ਼ਨਾਨ ਕਰਾਉਂਦੇ ਸਨ, ਉਹਨਾਂ ਦਾ ਆਸਣ ਵਿਖਾਉਂਦੇ ਸਨ, ਉਹਨਾਂ ਦੀ ਸਾਰੀ ਕਿਰਿਆ ਭਜਨ ਦੀ ਤਿਆਰ ਕਰਕੇ ਮਹਾਂਪੁਰਖ ਭਜਨ ਵਿੱਚ ਇਸਤ ਹੋ ਜਾਂਦੇ ਸਨ। 1 ਵਜੇ ਤੋਂ ਲੈ ਕੇ ਸੂਰਜ ਚੜ੍ਹਦੇ ਤੱਕ ਸਮਾਧੀ ਇਸਤ ਹੁੰਦੇ ਸਨ। ਫਿਰ ਇੱਧਰ ਬਾਬਾ ਮਹਾਰਾਜ ਸਿੰਘ ਲੋਧ ਵਾਲੇ ਪੋਚਾ ਕਰਨਾ, ਸਾਰੇ ਡੇਰੇ ਵਿੱਚ ਝਾੜੂ ਦੇਣਾ ਔਰ ਸੰਗਤਾਂ ਦੇ ਜੋੜੇ ਝਾੜਨੇ। ਇੱਕ ਕੰਬਲੀ ਜਾਂ ਚਾਦਰ ਹੁੰਦੀ ਸੀ ਜਿਹਦੇ 'ਚ ਗਲ ਕੱਢਿਆ ਹੁੰਦਾ ਸੀ, ਉਹ ਪਾ ਕੇ ਕਮਰ ਇਕੱਠਾ ਕਰਨਾ। ਫਿਰ ਲੋਹ ਦੀ ਤਾਬਿਆ ਬਹਿ ਕੇ ਇਸ਼ਨਾਨ ਪਾਣੀ ਕਰਕੇ ਸੁੱਧ ਹੋ ਕੇ ਤੇ 5 ਜਾਤੀ ਸਾਹਿਬ ਰੋਜ਼ ਕਰਨਾ ਜਾਂ 25 ਜਾਤੀ ਸਾਹਿਬ ਕਰਨਾ। ਕਿਉਂਕਿ ਬਾਬਾ ਵੀਰ ਸਿੰਘ ਜੀ ਮਹਾਰਾਜ ਵੱਡੇ ਵੱਡੇ ਅੰਮ੍ਰਿਤ ਉਸ ਵਿਅਕਤੀ ਨੂੰ ਛਕਾਉਂਦੇ ਸਨ ਜਿਹੜਾ ਪਾਠ ਕਰੇ ਕਿ 25 ਜਾਤੀ ਸਾਹਿਬ ਪੜ੍ਹੇ ਤੋਂ ਬਿਨਾਂ ਮੈਂ ਫੋਕਾ ਪਾਣੀ ਨਹੀਂ ਪੀਣਾ। ਇਹ ਦੇਖੋ ਕਿੰਨੀ ਬਰਕਤ ਆਉਂਦੀ ਹੋਵੇਗੀ ਉਹਨਾਂ ਸਿੱਖਾਂ 'ਚ। ਬਾਬਾ ਖੇਮ ਸਿੰਘ ਬੇਦੀ ਜਿਸ ਵੇਲੇ ਉਨਾ ਸਾਹਿਬ ਨੂੰ ਅੰਮ੍ਰਿਤ ਛਕਣ ਗਏ ਤੇ ਬਾਬਾ ਸਾਹਿਬ ਬੇਦੀ ਨੇ ਕਿਹਾ ਕਿ ਮੈਨੂੰ ਨਿਰੰਗਾਬਾਦ ਅੰਮ੍ਰਿਤ ਚੜੇ। ਉਹਨੇ ਕਿਹਾ ਮੈਨੂੰ ਅੰਮ੍ਰਿਤ ਛਕਾਓ। ਬਾਬਾ ਵੀਰ ਸਿੰਘ ਕਹਿਣ ਲੱਗੇ ਕਿ ਬੇਦੀ ਤ੍ਰੇਹਣ ਭੱਲੇ ਤੁਹਾਡੀ ਸਾਹਿਬਜ਼ਾਦੇ ਤੋਂ ਛਕੋ, ਮੈਂ ਤਾਂ ਜਾਗਾ ਇਹਨਾਂ ਕਿ ਸ਼ੂਦਰ ਤੋਂ ਛਕਿਆ। ਕਹਿੰਦੇ ਮਹਾਰਾਜ ਉਹਨਾਂ ਕੋਲ ਸਾਡੇ ਬਜ਼ੁਰਗਾਂ ਨੇ ਆਪ ਜੀ ਕਲਾ ਬਖਸ਼ੀ। ਕਹਿਣ ਲੱਗੇ ਸਾਡੇ ਫਿਰ 3 ਨੇੜੇ ਨੇ, ਇੱਕ ਤਾਂ 25 ਜਾਤੀ ਤੱਕ ਪੜੇ ਤੋਂ ਬਿਨਾਂ ਫੋਕਾ ਪਾਣੀ ਨਹੀਂ ਪੀਣਾ ਸਾਰੀ ਜਿੰਦਗੀ, ਦੂਸਰਾ ਨੰਬਰ ਹਿੰਦੂਆਂ ਵਿੱਚੋਂ ਇੱਕ ਨੂੰ ਸਹਿਜਧਾਰੀ ਬਣਾਉਣਾ, ਕਿਉਂਕਿ ਸਿੱਖੀ ਦੇ ਬਾਗ ਨੂੰ ਵਧਾਉਣ ਵਾਸਤੇ ਪਨੀਰੀ ਕਾਇਮ ਕਰਨੀ ਜ਼ਰੂਰੀ ਹੈ। ਤੀਜਾ, ਹਮੇਸ਼ਾ ਸੰਗਤ ਪੰਗਤ ਦੀ ਮਰਿਆਦਾ ਨੂੰ ਕਾਇਮ ਰੱਖਣਾ ਤੇ ਚੌਥਾ, ਖੰਡੇ ਬਾਜੇ ਦਾ ਅੰਮ੍ਰਿਤ ਪ੍ਰਚਾਰ ਸੰਚਾਰ ਕਰਨ। ਇਹ ਬਚਨ ਕਹਿਣ ਲੱਗੇ ਜੀ ਪ੍ਰਮਾਣ ਹੈ। ਬਾਬਾ ਖੇਮ ਸਿੰਘ ਬੇਦੀ ਨੇ ਇਹਨਾਂ ਬਚਨਾਂ ਤੇ ਸਾਰੀ ਉਮਰ ਮੁੱਲ ਚੜ੍ਹਾਏ। ਸਿੰਘ ਸਭਾ ਲਹਿਰ ਤੇ ਬਾਬਾ ਠਾਕਰ ਸਿੰਘ ਤੇ ਬਾਬਾ ਖੇਮ ਸਿੰਘ ਬੇਦੀ ਹੀ ਮੁਖੀ ਹਨ, ਗਿਆਨੀ ਤੀਰਥ ਸਿੰਘ ਆਦਿ। ਕੱਜ ਕੇ ਬੋਲੋ ਸਾਧਨਾ। ਔਰ ਜਿਹੜਾ ਅੰਗਰੇਜ਼ ਵਾਇਸ ਰਾਏ ਸੀ ਉਹਦੇ ਬਰਾਬਰ ਬਾਬਾ ਖੇਮ ਸਿੰਘ ਬੇਦੀ ਦੀ ਕੁਰਸੀ ਲੱਗਦੀ ਸੀ। ਉਂਝ ਦਰਿਆਵੀ ਵਿਦਿਆ ਦੇ ਤੌਰ ਤੇ ਅਨਪੜ੍ਹ, ਨਾ ਪਾਣੀ ਦੇ ਪ੍ਰਤਾਪ ਕਰਕੇ ਉਹ ਜਿੱਥੇ ਵੀ ਜਾਂਦੇ ਸਨ ਉਹਨਾਂ ਨੂੰ ਇੰਨਾ ਮਾਣ ਚੱਲਦਾ। ਸਿਮਰਨ ਦੀ ਇੰਨੀ ਸ਼ਕਤੀ, ਸ਼ੁੱਧ ਜਾਤੀ ਤੋਂ ਤਾਂ 6ਵੇਂ ਪਾਤਸ਼ਾਹ ਭਾਈ ਗੋਪਾਲੇ ਨੂੰ ਆਪਣੀ ਗੱਦੀ ਦੇਣ ਲੱਗੇ ਸਨ। ਪਰ ਮਨ ਘੋੜੇ ਤੇ ਡਿੱਗ ਪਿਆ ਸੀ, ਮਹਾਰਾਜ ਦਾ ਘੋੜਾ ਲੈ ਲਾ, ਅਸੀਂ ਤਾਂ ਤੈਨੂੰ ਗੱਦੀ ਦੇਣ ਲੱਗੇ ਸੀ। ਸ਼ੁੱਧ ਬਾਣੀ ਪੜ੍ਹਦਾ ਇੰਨਾ ਮਹੱਤਵ। ਅੱਜ ਅਸੀਂ ਮਹਾਰਾਜ ਦੀ ਬਾਣੀ ਦੀ ਸੰਸਥਾ ਨਹੀਂ ਕਰਦੇ, ਆਪਣੇ ਆਪ ਨਿਤਨੇਮ ਕਰਦੇ ਹਾਂ, ਆਪਣੇ ਆਪ ਮਹਾਰਾਜ ਦੀ ਤਾਬਿਆ ਬਹਿ ਕੇ ਰੌਲਾ ਲਾਉਂਦੇ ਹਾਂ। ਇਹ ਗੁਰਮਤ ਨਹੀਂ ਮਨਮਤ। ਮਹਾਰਾਜ ਦੀ ਤਾਬਿਆ ਰੌਲਾ ਲਾਉਣ ਤੋਂ ਪਹਿਲਾਂ ਕਿਸੇ ਸਿਆਣੇ ਸੁਣਦੇ ਹੋਏ ਗ੍ਰੰਥੀ ਸਿੰਘ ਤੋਂ ਆਨ ਪੂਰਵਕ ਗੁਰੂ ਸਾਹਿਬ ਜੀ ਦੀ ਬਾਣੀ ਦੀ ਸੰਸਥਾ ਜ਼ਰੂਰ ਕਰ ਲੈਣੀ ਚਾਹੀਦੀ ਹੈ। ਕਿਉਂਕਿ ਜਿੰਨੀ ਬਾਣੀ ਹੈ ਇਹ ਮਹਾਰਾਜ ਦਾ ਸਰੂਪ ਹੈ। ਜਿਹੜੇ ਅੰਗ ਭੰਗ ਕਰਾਂਗੇ ਤੇ ਮਹਾਰਾਜ ਦੀ ਜਿੰਦ ਵੀ ਹੋਵੇਗੀ। ਤੁਹਾਨੂੰ ਪਤਾ ਹੋਵੇਗਾ ਜਦੋਂ ਸਿੱਖ ਦੱਖਣੀ ਓਮਕਾਰ ਪੜ੍ਹਦਾ ਸੀ, ਕਰਤੇ ਕਿਵੇਂ ਕਰਤਾ ਜਾਣਾ, ਪਾਠ ਹੈ ਕਹਿ ਜਾਣਾ, ਗੁਰਸੂਰਾ ਤੋਂ ਕੇ ਪੜ੍ਹਦਾ। مارت کا جی گرو گرو نہ جانتا ہے تو سینکڑوں کی جنایا تھا ایک سینکڑوں کیا جا کے وہ مافی جی پڑی گئی جلے نہیں ہٹ جا وہ پیڑ مارتی بولیا بہنا پہ آپ کی پسند گئی سچے پاتشاہ کو آ گیا کہنے لگا مہاراج تیری پانی پڑ رہے ہیں چپیڑا پہنیا تو پرلوک کی ہوگے گا مہاراج نے جڑا تم ساڈے روز انگ بھنگا تھا کہتے ہزور یہ میں کمی کر سکتا کہتے جڑا غلط پانی پڑھنا شدھ اچار کرتا ساری انگ بھنگ کرتا ساری پانی ساڈا سروپ کہتے مہاراج نے سان کا سوچی نہیں جانا سن ارتھان پانی پڑھاؤ ارتھان تو بنا خود پڑی نہیں جاتی آپ کرپا کو مہاراج کہنے لگے ہوں جگا جدہ کا ٹائم ہے جدو امرتا صاحب ڈلا کرا کے پھر سانو یاد کرا جدو دما صاحب گئے پھر سانو نے بےنتی کی پھر مہاراج نے پچی سنگا دھیر مل کو کرتارپور صاحب کو سروپ لین واسطے بھیجا وہ کہتا جو آپ گرو بنے تو اپنی بیڑ نہیں بنا سکتے مہاراج زبردستی بھی منگا سکتے تھے ہوئے بھی کئی بیڑا سن تو اتارا ہو سکتا سی پر گرو صاحب جی آ جاؤں یہ مہاراج نے سنتو جی بانی اچاری بھائی منی سنگھ نے لکھی کرتارپور والی پیڑ بھائی گردار جی نے لکھی اور پھر یہ ارتھ کیتے اور سچے پاتشاہ نے آن پورک کتھا کی دو پکے پتریا کی کتھا مہاراج روز کرتے سنگھ سنتے سال کتھا پوری کیتی اور اڑتالی سنگھ نے گیانیا کے روپ کتھا پڑھی تو سروتے بیان سن جنہوں جو بھائی دیا سنگھ بھائی رویر شمیر گربخ سنگھ بابا دیپ سنگھ بھائی منی سنگھ راجا جی سنگھ سوائی آدم سارے مہاپرش پٹنا والی جی گربانی پاٹ درشن کرسی ہے انہوں ویل بچتے کچ کے بولو سن تہار سے جی انہوں کے نام سور پرکاش آئے جہاں مہاپرشوں نے اتنے ٹکسالا ودیا پڑھی انہوں مہاپرشوں نے جدیا جدیا جگہ بجگہ ٹکسالا چل رہی سن سو سات سنگت جی مطلب شدھ بانی پڑھنا مہاتم بہت وڈا اور پھر دس گرانتی لوگ پرکار کی کتھا مہاراج نے سنگھوں کو حضور صاحب پڑھائی کٹکے بولو سادھ شدھ بانی پڑھن کو پہلا سنتیا کرنے ہر مائی بھائی کا ہر جبان کا تانتے سات سنگت جی میں بےنتی کر رہا کہ مہاپرخان کا یہ نجم رہا وہ اس طرح کی پریرنا دے بابا مہاراج نے بھی سارا دن لنگر کی سیوا کر سیوا کرنے سمرن کرنے میں بڑی شکتیاں آ جاتی ایک دن ایک بیبی کوئی دونوں ڈھولا لے کے آئے آم ستاں دھاتاں سے پنجاب میں بنے ہوئے دونوں ہالے بھی کئی طرح پے وہ بڑا بھارا ہوں ادو ڈھول جان کچیاں توڑیاں چٹوریاں کراتے تھے یا دونوں چلو کراتے اج کل تو ہم پلاسٹک ہی پردھان ہو گئے کچ کے بولو سادنا ہوں یہ زیادہ پردھان انہوں دنوں چاتو کی قیمت سے کیونکہ لوگ سوچ پوتر تک زیادہ منگتے تھے ہوں کچھ یا چینی پیاریاں یہ جڑی گرو گرسک سوچا نہیں منگا پانی مانج کو بھی لیا جائے دھاتو کے برتن گرسک منگا مار سرب لوگ کی مہانتا زیادہ پرگٹ کی سرب لوگ کی رچھا ہم نے اکال پورتی کی رچھا ہم کچ کے بولو سادنا سو اس طرح مہاپرشان سنگھ بانڈے مانجنے دیگے مانجنے اور بابا بھیم سنگھ کے پریمی نے دہی لیا انہوں نے یہاں سیت پرشاد دینا ایک گھٹ چگنا باقی گرپائیاں دے دینا کھان پانی بھی بہت گھٹ کھانا بابا جی کو سنگا نے دسیا کہنے لگے مہاراج سنگھ جی اس طرح تھوڑا شریر نربل ہو جائے گا سیوا جی گھٹ پائے گی کہتے ہاں وقت رکھنا سمرن کرنا آتما ضرور بلوان ہوتی یہ بگانا کان پوجا کا کھائیے کئی بار بیل بن کے لکھا دینا پہنتا بابا مہاراج سے کہنے لگے مہاراج تاری سیوا کردیا بیل بننا پیا ایک بار آپ جی بھی ہالی بننا پایا کہنے لگے مہاراج سے تھوڑا جا نا لے گا وہ چراسی کٹی جائے کد کے مہاپرشوں کے بلاس دے بچنا بھی گرو نانک کے گھر کی جی سیوا بن کے کر کے بیل بنے تو مہاراج سے ہالی تو بھی بنا بابا بیر سنگھ جی مہاراج کہہ دے خیر یہ تو انہوں نے بلا مہاپرشان کے بہت کہاں تو سارا سنگ جی وہ دونوں گھو کا بیبی لیا لیا سب سے جوڑی سب کو جی پتے جی میں آج کل بھی کئی بیبیاں کہہ رہی ہیں میں بیاہ اٹھے کرا جس گھر کے ساتھ نہ ہو پھر مطلب لڑائی نہ ہو کیونکہ سسا اج کل نوہاں آپ آ جاڑ رہی ہیں کل دو تین شریر ملے انہیں سسا دیا گلیں سنائی ਸੱਸਾਂ ਹੁਣ ਘਰ ਪੁੱਤਾਂ ਦੇ ਅਜਾੜਦੀਆਂ ਬਸਾਉਂਦੀਆਂ ਨੇ। ਸੱਸਾਂ ਦਾ ਕੰਮ ਹੈ ਨੌਂ ਧੀ ਬਣਾਉਣ ਦੇ ਘਰ ਨੂੰ ਵਸਾਉਣਾ ਤੇ ਅਜਾੜਨਾ। ਨੌਵਾਂ ਨੂੰ ਕਦੀ ਤਾਂ ਬਿਜਲੀਆਂ ਦੇ ਕਰੰਟ ਲਾ ਕੇ ਮਾਰਦੀਆਂ, ਕਦੀ ਕਹਿੰਦੀਆਂ ਸਦੋਖ ਚਿੰਬੜ ਗਿਆ ਤੇ ਸਦੋਖ ਨਾ ਸੱਸ ਨੂੰ ਚਿੰਬੜਿਆ ਤੇ ਨਾ ਨਨਾਣ ਨੂੰ ਚਿੰਬੜਿਆ, ਚਿੰਬੜਦਾ ਨਾ ਹੁੰਦੀਆਂ। ਕਦੀ ਕੀ ਬੋਲੋ ਸੱਸ ਕਿੰਨੀ ਦੁਨੀਆਂ ਮਨਮੁਖਤਾ ਕਰ ਰਹੀ। ਖੈਰ ਵਧੇਰੇ ਇੱਧਰ ਨਾ ਜਾਵਾਂ, ਉਹ ਬੀਬੀ ਵੀ ਦੋਣਾ ਝੋਲਾ ਲਿਆ ਜੀ, ਕਹਿਣ ਲੱਗੇ ਮਹਾਰਾਜ ਮੈਂ ਸੱਸ ਨੂੰ ਚੋਰੀ ਲਿਆਈ ਆ, ਉਹ ਗੁਰਮਤ ਤੋਂ ਬਹੁਤ ਦੂਰ ਹੈ, ਮੇਰਾ ਗੁਰੂ ਘਰ ਨਾਲ ਪਿਆਰ ਹੈ, ਮੈਂ ਗੁਰੂ ਘਰ ਛੱਡ ਨਹੀਂ ਸਕਦਾ। ਘਰੋਂ ਮੂਲ ਹੁਣ ਜ਼ਰੂਰ ਲੰਗਰ ਚ ਪੈਣਾ ਚਾਹੀਦਾ, ਜਿਵੇਂ ਜਿਹੜੀ ਨਦੀ ਸਾਗਰ ਨਾਲ ਰਾਜ ਉਹ ਸਾਗਰ ਬਣ ਜਾਂਦੀ ਨਾ, ਇਸ ਤਰ੍ਹਾਂ ਗ੍ਰੇਸੀਆਂ ਦਾ ਲੰਗਰ ਨਦੀ ਦੀ ਨਿਆਈ, ਗੁਰੂ ਦਾ ਲੰਗਰ ਇੱਕ ਸਾਗਰ ਦੀ ਨਿਆਈ। ਜੇ ਘਰਾਂ ਦਾ ਲੰਗਰ ਆਪਾਂ ਗੁਰੂ ਦੇ ਲੰਗਰ ਨਾਲ ਜੋੜ ਦਿਆਂਗੇ, ਦੁਰਬੰਧ ਕੱਢ ਕੇ ਗੁਰੂ ਦੇ ਲੰਗਰ ਚ ਪਾਵਾਂਗੇ, ਜਿਵੇਂ ਗੁਰੂ ਦੇ ਲੰਗਰ ਤੋੜਨੀ ਆਉਂਦੀ ਜਿਵੇਂ ਘਰ ਦੇ ਲੰਗਰ ਚ ਵੀ ਤੋੜਨੀ ਆਵੇ। ਕੱਜ ਕੇ ਬੋਲੋ ਸਰ, ਪਰ ਕਿਹੜੀ ਕਿਰਤ ਗੁਰੂ ਦੇ ਲੰਗਰ ਚ ਪਾਇਓ? ਧਰਮ ਦੀ ਕਿਰਤ, ਅਧਰਮ ਦੀ ਕਿਰਤ ਨਾ ਪਾਇਓ। ਅਧਰਮ ਦੀ ਕਿਰਤ ਗੁਰੂ ਨੂੰ ਪ੍ਰਵਾਨ ਨਹੀਂ, ਗੁਰੂ ਨੂੰ ਲਾਲੋ ਵਰਗੀ ਧਰਮ ਦੀ ਕਿਰਤ ਪ੍ਰਵਾਨ ਹੈ, ਮਰਦ ਭਾਗੋ ਦੀ ਅਧਰਮ ਦੀ ਕਮਾਈ ਪ੍ਰਵਾਨ ਨਹੀਂ। ਕੱਜ ਕੇ ਬੋਲੋ ਸਰ। ਸੋ ਪਿਆਰੀ ਸਾਹਿਬ ਸਿੰਘ ਜੀ ਕਹਿਣ ਲੱਗੇ ਜੀ, ਦਾਲ ਵਿੱਚ ਘਿਓ ਪਾ ਦਿਓ, ਦੇਖ ਮੈਂ ਬੇਨਤੀ ਕਰੀ ਬੈਠਾ ਕਿੱਡੀ ਵੱਡੀ। ਜਿਹੜੇ ਬਾਬਾ ਜੀ ਸੋਹਣਾ ਘਿਓ ਦਾ ਅਲਟਾਉਣ ਲੱਗੇ, ਉਹ ਬਾਅਦ ਠੰਡਾ ਹੋਇਆ ਸੀ, ਹੱਥੋਂ ਤਿਲਕ ਕੇ ਤੇ ਦੇਖ ਦੇ ਵਿੱਚ ਲੱਗੇ। ਬੀਬੀ ਕਹਿਣ ਲੱਗੀ ਮਹਾਰਾਜ ਨੂੰ ਸੋਹਣਾ ਦਿਓ, ਘਰ ਸਾਸ ਨੂੰ ਪਤਾ ਲੱਗ ਗਿਆ ਤੇ ਮੈਨੂੰ ਤਾਂ ਬੜਨਾ ਨੀ ਮਿਲਦਾ। ਅੱਜ ਕੱਲ੍ਹ ਤਾਂ ਹੁਣ ਨਵਾਂ ਸੋਹਣੀ ਹੋ ਜਾਂਦੀ, ਉਹਨਾਂ ਦਿਨਾਂ ਚ ਨਵਾਂ ਜੀਨ ਬਹੁਤ ਮਰਦੀਆਂ ਸੀ ਨਾ, ਲੋਕ ਬਜ਼ੁਰਗਾਂ ਦਾ ਸੰਸਕਾਰ ਜ਼ਿਆਦਾ ਕਰਦੇ ਸਨ, ਉਹਨਾਂ ਦਿਨਾਂ ਵਿੱਚ ਪੜਦਾ ਕੁਰਸੀ ਜ਼ਿਆਦਾ ਸੀ, ਇੱਕ ਦੂਜੇ ਦੀ ਆਮ ਨਾਮ ਦੇ ਆਦਮ ਮੰਨਦੇ ਸੀ। ਅੱਜ ਵੀ ਆਪਣੇ ਦੇਸ਼ ਭਾਰਤ ਜਾਂ ਪੰਜਾਬ ਵਿੱਚ ਹਾਲੇ ਵੀ ਸਾਡੀਆਂ ਬੀਬੀਆਂ ਸਾ ਸਹੁਰੇ ਦਾ ਪਤੀ ਦਾ ਕਾਫੀ ਡਰ ਪੈ ਰੱਖਦੀਆਂ ਹਨ। ਆ ਆਜ਼ਾਦ ਦੇਸ਼ ਆ, ਜਿੱਥੇ ਦੀ ਗੌਰਮੈਂਟ ਮਾਤਾ ਪਿਤਾ ਨੂੰ ਪਾਲਣਾ ਕਰਦੀ, ਇਸ ਕਰਕੇ ਹਰ ਬੰਦਾ ਸੁਤੰਤਰ ਹੈ ਕਿ ਜੇ ਘਰ ਦੇ ਨਾਮ ਵੀ ਚੱਲਣਗੇ ਤੇ ਗੌਰਮੈਂਟ ਨੇ ਤਾਂ ਚੱਲ ਹੀ ਰਹਿਣਾ, ਤਾਂ ਕਿੱਥੇ ਬੋਲੋ ਸਾਧਨਾ। ਇਸ ਕਰਕੇ ਬੰਦੇ ਕੁਝ ਸੁਤੰਤਰ ਵੀ ਜ਼ਿਆਦਾ। ਸੋ ਬਹੁਤੇ ਸੁਤੰਤਰਤਾ ਵੀ ਕਈ ਵਾਰੀ ਬੰਦੇ ਨੂੰ ਗੁਰੂ ਪੀਰਾਂ ਤੋਂ ਬੇਮੁਖ ਕਰ ਦਿੰਦੀ, ਔਰ ਘਰ ਵਿੱਚ ਬੇਇਨਸਾਫੀ ਪੈਦਾ ਕਰਦੀ, ਔਰ ਕਈ ਤਰ੍ਹਾਂ ਦੇ ਹੋਰ ਕਲੇਸ਼ਾਂ ਦਾ ਕਾਰਨ ਬਣ ਜਾਂਦੀ ਹੈ। ਸੁਤੰਤਰਤਾ ਦੀ ਸੀਮਾ ਵੀ ਕੰਟਰੋਲ ਵਿੱਚ ਹੋਵੇ ਤੇ ਲਾਭਕਾਰੀ ਹੈ, ਨਹੀਂ ਤਾਂ ਅਲਾਭਕਾਰੀ ਹੋ ਜਾਂਦੀ ਹੈ। ਸੁਰਾ ਵਿਚਾਰ ਤੇ ਸੁਤੰਤਰਤਾ ਦਾ ਤੇ ਸਰਕਾਰ ਦੀ ਸੇਵਾ ਦਾ ਨਜਾਇਜ਼ ਫਾਇਦਾ ਨਹੀਂ ਲੈਣਾ ਚਾਹੀਦਾ, ਉਹ ਸੇਵਾ ਨੂੰ ਸੇਵਾ ਹੀ ਸੇਵਾ ਬਣਾਉਣੀ ਚਾਹੀਦੀ। ਹਰਾ ਵਿਚਾਰ ਸਾਧ ਸੰਗਤ ਜੀ, ਮੈਂ ਬੇਨਤੀ ਕਰ ਰਿਹਾ ਸੀ, ਜਿਵੇਂ ਇਸ ਦੇਸ਼ ਦੇ ਬਜ਼ੁਰਗਾਂ ਨੂੰ ਪੈਨਸ਼ਨ ਮਿਲਦੀ, ਇਹ ਪੈਨਸ਼ਨ ਨੂੰ ਘੱਟ ਕਰਦੇ ਨਹੀਂ, ਖਾਲੀ ਕਰਦੇ ਸ਼ਰਾਬਾਂ ਪੀ ਪੀ ਕੇ ਸਗੋਂ ਬੁਢਾਪਾ ਵਿਗਾੜ ਰਹੇ। ਚਾਹੀਦਾ ਤਾਂ ਇਹ ਹੈ ਜਵਾਨੀ ਵਿਗੜੀ ਹੋਵੇ ਤੇ ਬੁਢਾਪੇ 'ਚ ਕੋਈ ਨੇਕ ਕੰਮ ਕਰਕੇ ਪਹਿਲੇ ਪਾਪ ਧੋ ਲੈਣੇ ਚਾਹੀਦੇ, ਪਰ ਇੱਥੇ ਦੀ ਗੌਰਮੈਂਟ ਪੈਨਸ਼ਨ ਦਿੰਦੀ ਤੇ ਸਾਡੇ ਬਜ਼ੁਰਗ ਕੀ ਕਰਦੇ? ਸਾਧਾਂ ਦੇ ਸ਼ਰਾਬਾਂ ਵਾਲੇ ਹੋਏ ਗੱਜ ਕੇ ਬੋਲੋ ਸਾਧਾਂ, ਖੇਮਾ ਕਰਨੀ ਮਹਾਰਾਜ ਇਹਨਾਂ ਨੂੰ ਵੀ ਸੋਚੀ ਬਖਸ਼ਿਸ਼ ਕਰਨ। ਪਿਆਰੀ ਸਾਹ ਜੀ, ਦੋਨਾਂ ਜਿਹੜੇ ਘਿਓ ਦਾ ਦੇਗ ਵਿੱਚ ਅਲਟਾਇਆ, ਉਹ ਦੋਨਾਂ ਵਿੱਚ ਡੱਬਿਆ ਤੇ ਲੱਗੇ। ਬੀਬੀ ਕਹਿੰਦੀ ਮੈਨੂੰ ਸੱਸ ਨੇ ਬੜ ਨਹੀਂ ਪੈਣਾ, ਜੇ ਮੇਰੇ ਪਤੀ ਨੂੰ ਦਾਗ ਦਿੱਤਾ ਗੁੱਡੇ ਮਾਰੇਗਾ। ਮਹਾਂਪੁਰਸ਼ ਕਹਿਣ ਲੱਗੇ ਤੇ ਹੁਣ ਰਿਜ ਦੀ ਦਾਗ ਦੇਗਾ ਕਿਵੇਂ ਕੱਢੀਏ? ਜੇ ਤਾਂ ਕੁੰਡੇ ਵਾਲੀ ਚੀਜ਼ ਹੋਵੇ, ਫਿਰ ਤਾਂ ਸਾਧ ਸੰਗਤ ਕਿਸੇ ਕੁੰਡੀ ਜਾਂ ਕਿਸੇ ਸਾਧਨ ਆਪਾਂ ਕੱਢ ਸਕਦੇ ਹਾਂ ਕੁੰਡੇ ਆਦਗਾਂ, ਤੇ ਜੇ ਹੁਣ ਹੋਵੇ ਗੋਲ ਗੋਲ ਸਾਫ ਤੇ ਹੁਣ ਕੱਢਿਆ ਕਿਵੇਂ ਜਾ? ਕਹਿੰਦੇ ਮਹਾਰਾਜ ਨੇ ਦੇਗਾ ਜ਼ਰੂਰ ਲੈਣਾ। ਉਹ ਮਹਾਂਪੁਰਸ਼ਾਂ ਨੇ ਕੀ ਕੀਤਾ? ਜਿਹੜੇ ਦੇਵਗਾ ਡੁੱਬਦਾ ਦਾਲ ਜਾ ਰਿਹਾ ਸੀ ਨਾ, ਬਾਂਹ ਵਧਾ ਕੇ ਤੇ ਬਾਂਹ ਵਿੱਚ ਪਾ ਕੇ ਰਿਜ ਦੀ ਦਾਲ ਦੇ ਦੇਗਾ ਬਾਹਰ ਕੱਢ ਦੇ, ਬੀਬੀ ਨੂੰ ਦੇ ਦਿੱਤਾ, ਬਾਂਹ ਸੜੀ ਨਾ ਖਾਲਾ। ਦੇਖੋ ਭਜਨ ਤੇ ਸੇਵਾ ਤੇ ਸਿਮਰਨ ਦਾ ਬਾਲ, ਆਤਮਾ ਵਿਸ਼ਵਾਸ ਦਾ ਬਾਲ। ਬੀਬੀ ਦਾ ਦੇਗਾ ਲੈ ਕੇ ਘਰ ਨੂੰ ਚਲੇ ਗਏ। ਇਹ ਗੱਲ ਸਾਰੇ ਡੇਰੇ ਵਿੱਚ ਫੁੱਟ ਗਈ ਕਿ ਬਾਬਾ ਮਹਾਰਾਜ ਸਿੰਘ ਵਿੱਚ ਬੜੀ ਕਰਾਮਾਤ ਆ ਗਈ, ਉਹਨਾਂ ਦੀ ਬਾਂਹ ਉੱਪਰ ਦੀ ਦੇਗ ਪਾਉਣ ਤੋਂ ਸੜੀ। ਬਾਬਾ ਵੀਰ ਸਿੰਘ ਨੇ ਬੁਲਾ ਲਿਆ ਕਿ ਗੁਰੂ ਨਾਨਕ ਦੇ ਘਰ ਵਿੱਚ ਨਾਟਕੀ ਖੇਡ ਕੀ ਪ੍ਰਵਾਨ ਨੇ? ਇਹ ਨਹੀਂ ਕਿ ਕਰਾਮਾਤ ਨਹੀਂ ਹੁੰਦੀ, ਕਰਾਮਾਤ ਦਿਖਾਉਣ ਦਾ ਹੁਕਮ ਨਹੀਂ, ਅਜਰ ਵਾਸਤੇ ਨੂੰ ਜਰਨ ਦਾ ਹੁਕਮ। ਕਰਾਮਾਤ ਦਿਖਾਉਣੀ ਉੱਥੇ ਵਾਜਬ ਹੈ ਜਿੱਥੇ ਸਾਧ ਸੰਗ ਗ੍ਰਿਆਸੂਆਂ ਦੀ ਸ਼ਰਧਾ ਭਗਤੀ ਦ੍ਰਿੜ ਹੁੰਦੀ ਹੋ। ਜੇ ਕਰਾਮਾਤ ਕਿਸੇ ਦਾ ਘਾਤ ਕਰਨ ਲਈ ਬੁਰਾ ਕਰਨ ਲਈ ਵਰਤੀ ਜਾਏ ਉਹ ਕਰਾਮਾਤ ਕਹਿਣ, ਜਿਹੜੀ ਕਰਾਮਾਤ ਗ੍ਰਿਆਸੂਆਂ ਦੀ ਸ਼ਰਧਾ ਭਗਤੀ ਲਈ ਦਿਖਾਈ ਜਾਏ ਉਹ ਕਰਾਮਾਤ ਅੰਮ੍ਰਿਤ। ਇਹ ਨਹੀਂ ਕਿ ਗੁਰੂ ਘਰ ਚ ਕਰਾਮਾਤ ਨਹੀਂ, ਕਰਾਮਾਤ ਤਾਂ ਗੁਰੂ ਘਰ ਦੇ ਪੁੱਤਿਆਂ ਵਿੱਚ ਵੀ, ਗੱਜ ਕੇ ਬੋਲੋ ਸਭ ਸਿੱਖਾਂ ਦੀ ਤਾਂ ਹੁਣ ਹੈ ਜੀ ਸੰਭਵ। ਸੇਵਾ ਦੇ ਵਰਨਾ ਬਹੁਤ ਸ਼ਕਤੀਆਂ ਆ ਜਾਂਦੀਆਂ, ਰਿਧ ਸਿਧ ਡਾਵੈ ਕੀ ਦਾਸ ਨਾਮ ਦੀ 18 ਕਿਤੀ ਪਿੱਛਾ ਲੱਗਿਆ ਲਗੀਆ ਫਿਰ ਜੋ ਹਰ ਹਿਰਦਾ ਸਦਾ ਮੁਦਾਇ ਆ ਜਾਂਦੀਆਂ। ਕਈ ਅੱਜ ਕੱਲ੍ਹ ਕਰਾਮਾਤਾ ਤੋਂ ਮਨ ਕਰੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਸੇਵਾ ਦੇ ਮਨ ਦੁਆਰਾ ਚੀਜ਼ ਆ ਜਾਂਦੀ, ਬਾਣੀ ਕਹਿ ਰਹੀ ਆ ਜਾਂਦੀ। ਪਰ ਉਹ ਇਹਨਾਂ ਚੀਜ਼ਾਂ ਨੂੰ ਆਪਣੇ ਲਾਭ ਵਾਸਤੇ ਆਪਣੇ ਸਵਾਰਥ ਲਈ ਨਹੀਂ ਵਰਤਦੇ, ਪਰਮਾਰਥ ਲਈ ਵਰਤਦੇ। ਗੱਜ ਕੇ ਬੋਲੋ ਸਭ ਕਿ ਬਾਬੇ ਨਾਨਕ ਨੇ ਪੱਥਰ ਚ ਪੰਜਾ ਨਹੀਂ ਲਾਇਆ, ਰੀਠੇ ਮਿੱਠੇ ਨਹੀਂ ਕੀਤੇ, ਨਾਨਕ ਤੇਰੇ ਚਰਨ ਸਵਾ ਕੇ ਪਾਣੀ ਨਹੀਂ ਕੱਢਿਆ, ਦਸ ਪਾਤਸ਼ਾਹ ਨੇ ਬਾਛੀ ਮਾਰ ਕੇ ਪੱਥਰ ਚੋਂ ਪਾਣੀ ਪਾੜ ਚੋਂ ਨਹੀਂ ਕੱਢਿਆ, ਘੋੜੇ ਨੇ ਪੌੜ ਮਾਰ ਕੇ ਪਾਣੀ ਨਹੀਂ ਕੱਢਿਆ, ਬਾਬਾ ਭੱਟਾ ਨੇ ਪੌੜ ਮਾਰ ਕੇ ਠੰਡਾ ਕੀਤਾ। ਗੱਜ ਕੇ ਬੋਲੋ ਸਭ ਬਿਆਸ ਕੌਰ ਪੰਜਾਂ ਸਿੰਘਾਂ ਦੇ ਸਿਰ ਝਟਕਾ ਕੇ ਦੁਬਾਰਾ ਫੇਰ ਨਹੀਂ ਜੋੜੇ, ਸਮਨ ਮੂਸਣ ਦਾ ਕੀਰਤ ਨਹੀਂ ਜੋੜਿਆ, ਬਾਬਾ ਗੁਰਦਿੱਤਾ ਨੇ ਗਰੀਬ ਗਾਂ ਜਿੰਦੀ ਨਹੀਂ ਕੀਤੀ, ਬਾਬਾ ਮੋਹਨ ਨੇ ਬਾਬਾ ਅਟਲ ਨੇ ਮੋਹਨ ਨੂੰ ਜਿੰਦਾ ਨਹੀਂ ਕੀਤਾ। ਪਰ ਮਹਾਰਾਜ ਨੇ ਕਿਹਾ ਕਿ ਕਰਾਮਾਤ ਹੁੰਦਿਆਂ ਹਜ਼ਾਰ ਵਸਤੂ ਨੂੰ ਜਰਨਾ ਹੈ, ਇਜ਼ਹਾਰ ਨਹੀਂ ਕਰਨਾ, ਪ੍ਰਗਟਾਵਾ ਨਹੀਂ ਕਰਨਾ ਕਿ ਮੇਰੇ ਕਰਾਮਾਤ ਨਾਟਕੀ ਚੇਤੀ ਨਹੀਂ ਬਣਾਉਂ। ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਚ ਹੁੰਦੀ ਹੁੰਦੀ, ਪ੍ਰੰਤੂ ਨਾਟਕੀ ਚੇਤੀ ਨਹੀਂ ਕਰੋ। ਗੱਜ ਕੇ ਬੋਲੋ ਸਭ ਜੇ ਸਾਧੂ ਜੀ ਨੇ ਕਰਾਮਾਤਾਂ ਦਿਖਾਈਆਂ ਤੇ ਮਨਮੁੱਖਾਂ ਦੀ ਹੋਮੇ ਨੂੰ ਨਿਵਿਰਤ ਕਰਕੇ ਦਿੱਤਾ, ਬੜੀ ਘਟਾਰੀ ਦੀ ਹੰਕਾਰ ਦਿੱਤੀ ਨੂੰ ਕੀਤਾ, ਸਿੱਧਾਂ ਦੀ ਹੰਕਾਰ ਦਿੱਤੀ ਨੂੰ ਪੂਰ ਕੀਤਾ। ਕੌਤ ਤੋਂ ਬਾਅਦ ਥੋੜਾ ਉਤਸ਼ਾਹ ਸਾਧੂ ਜੀ ਸਮਰਾਟ ਹਨ, ਜਿਵੇਂ ਸਾਗਰ ਕੁਦਰਤ ਦੀ ਲਹਿਰਾਂ ਪੈਦਾ ਹੁੰਦੀਆਂ, ਮਹਾਂਪੁਰਖਾਂ ਵਿੱਚ ਕਰਾਮਾਤਾਂ ਰੂਪੀ ਲਹਿਰ ਕੁਦਰਤੀ ਪੈਦਾ ਹੁੰਦੀ ਰਹਿੰਦੀ। ਗੱਜ ਕੇ ਬੋਲੋ ਸਾਧੂ ਸੋ ਸੇਵਾ ਦੁਆਰਾ ਇਹ ਸਾਗਰ ਆ ਲੰਗਰ ਦੀ ਸੇਵਾ, ਲੰਗਰ ਦੀ ਸੇਵਾ ਦਾ ਹੈ ਖੁਦ ਪਵਿੱਤਰ ਹੋ ਕੇ ਸੇਵਾ ਕੀਤੀ ਜਾਏ, ਜਿਨ੍ਹਾਂ ਨੇ ਸੇਵਾ ਕਰਨੀ ਬਾਣੀ ਪੜ੍ਹੀ ਜਾਏ ਜਾਂ ਵਾਹਿਗੁਰੂ ਸ਼ਬਦ ਦਾ ਅਭਿਆਸ ਨਿੰਦਿਆ ਚੁਗਲੀ ਇੱਧਰ ਉੱਧਰ ਦੀਆਂ ਗੱਲਾਂ ਨਾ ਕੀਤੀਆਂ ਜਾਣ, ਔਰ ਮੂੰਹ ਜਿਹੜਾ ਹੈ ਚਿਹਰਾ ਸਜਾ ਕੇ ਕੱਪੜੇ ਨਾਲ ਸੇਵਾ ਕੀਤੀ ਜਾਏ, ਥੋੜ ਉੱਪਰ ਨਾ ਲੰਗਰ ਦੇ ਪਵੇ, ਪੂਰੀ ਸੋਚਮ ਵਿਧੀ ਮਰਿਆਦਾ ਨੂੰ ਧਾਰਨਾ ਆਪ ਸਹਿ ਜ਼ਰੂਰੀ ਹੈ। ਫਤਿਹ ਆ ਜਿਹੜੀਆਂ ਉਂਗਲਾਂ 'ਚ ਗੁੱਲੀਆਂ ਪਾਉਣੀਆਂ, ਬਾਹਾਂ 'ਚ ਬੰਗਾਂ ਪਾਉਣੀਆਂ, ਫੈਸ਼ਨ ਲਾ ਕੇ ਸੇਵਾ ਕਰਨੀ ਹੈ ਗੁਰੂ ਨੂੰ ਪ੍ਰਵਾਨ ਨਹੀਂ, ਕਿਉਂਕਿ ਜਿਹੜੇ ਆਪਾਂ ਹਾਜ਼ਰ ਦੇਸ਼ਾ ਜਾਂਦੇ ਹਾਂ ਦੁਨੀਆਂ ਵਿੱਚ ਗੰਦਾ ਪਾਣੀ ਗੰਦ ਵੜ ਜਾਂਦਾ ਹੈ, ਉਹਨਾਂ ਆਟਾ ਗੁੰਨਦੇ ਹਾਂ ਤੇ ਗੁਰੂ ਕੇ ਲੰਗਰ ਦੀ ਮਹਾਨ ਬੇਅਦਬੀ। ਗੱਜ ਕੇ ਬੋਲੋ ਸਭ ਭਾਈ ਮੰਦਾਲ ਜੀ ਤੀਸਰੇ ਪਾਤਸ਼ਾਹ ਦੇ ਲੰਗਰ ਦੇ ਲਾਂਗਰੀ ਸਨ, ਆਟਾ ਗੁੰਨਦੇ ਸਨ, ਗੁਰੂ ਅਮਰਦਾਸ ਜੀ ਚਰਨ ਪਾਉਣ ਆਏ, ਕਹਿਣ ਲੱਗੇ ਜੀ ਮਹਾਰਾਜ ਨਮਸਕਾਰ ਨਹੀਂ ਕਰਦੇ, ਮਹਾਰਾਜ ਜੀ ਬੇਅਦਬੀ, ਤੇ ਜੇ ਹੁਣ ਆਟੇ ਵਾਲੇ ਹੱਥ ਚਰਨਾਂ ਨੂੰ ਲਾਉਣੇ ਤੇ ਲੰਗਰ ਦੀ ਬੇਅਦਬੀ ਕਰੀਏ ਕਹਿੰਦੇ। ਪਰ ਗੁਰਸਿੱਖਾਂ ਨੂੰ ਅਕਲ ਬੜੀ, ਅਗਲੀ ਕਾਰਨ ਦੇਵੀ ਅਗਲੀ ਪਾਈ ਹੈ, ਮਾਨ ਅਗਲੀ ਪੜ੍ਹ ਕੇ ਦੂਜੀ ਅਗਲੀ ਕੀਤਾ, ਤਾਂ ਦੋਵੇਂ ਨਿਬੜੇ ਹੋਏ ਆਟੇ ਵਾਲੇ ਹੱਥ ਪਿੱਠ ਤੇ ਰੱਖ ਲਿਆ ਇਕੱਠੇ ਕਰਕੇ, ਤੇ ਮਾਸਕ ਚਰਨਾਂ ਨੂੰ ਲਾ ਕੇ ਨਮਸਕਾਰ ਵੀ ਕਰ ਦਿੱਤੀ। ਗੁਰੂ ਅਮਰਦਾਸ ਜੀ ਦੀ ਦਾਨਸ਼ ਮੰਦੀ ਤੇ ਖੁਸ਼ ਹੋ ਗਏ, ਭਾਈ ਅਮਰਦਾਸ ਜਾਂ ਤੇਰੀ ਵੀ ਸੰਪਰਦਾ ਚੱਲੇਗੀ, ਜਦੋਂ ਮੱਥਾ ਟੇਕਣਗੇ ਉਹ ਕੰਡ ਉੱਪਰ ਹੱਥ ਰੱਖ ਕੇ ਦੇਖਿਆ ਕਰ। ਗੱਜ ਕੇ ਬੋਲੋ ਤੈਂ ਸਾਡੀ ਵੀ ਪਵਿੱਤਰਤਾ ਦੇ ਸੰਸਕਾਰ ਨੂੰ ਕਾਇਮ ਰੱਖਿਆ, ਲੱਗਰ ਦੀ ਪਵਿੱਤਰਤਾ ਸੰਸਕਾਰ ਨੂੰ ਵੀ ਕਾਇਮ ਰੱਖਿਆ। ਮਤਲਬ ਗੁਰਸਿੱਖ ਦੇ ਵਿੱਚ ਇੰਨੀ ਸੋਝੀ ਦਾ ਹੋਣਾ ਆਪ ਸਹਿ ਜ਼ਰੂਰੀ ਹੈ। ਇਸ ਕਰਕੇ ਨਹੀਂ ਵੀ ਕੰਨ ਫੁਰਕਣ ਲੱਗ ਪਓ ਜਾਂ ਨੱਕ ਦੇ ਚੂਹੇ ਕੱਢਣ ਲੱਗ ਪਓ, ਤੇ ਜਾਂ ਦਾੜੀ ਬੁੱਟਾਂ ਨੂੰ ਜਾਂ ਚਿਹਰੇ ਨੂੰ ਹੱਥ ਲਾਈਏ, ਉਹ ਲੰਗਰ ਨੂੰ ਹੱਥ ਲਾਈਏ, ਪੈਰਾਂ ਨੂੰ ਹੱਥ ਲਾ ਕੇ ਲੰਗਰ ਨੂੰ ਲਾਈਏ, ਇਹ ਬੇਅਦਬੀ। ਗੱਜ ਕੇ ਬੋਲੋ ਸਭ ਲੰਗਰ ਦੀ ਸੇਵਾ ਕਰਨੀ, ਜਦ ਗੁਰਦੁਆਰੇ ਦੀ ਸੇਵਾ ਕਰਨੀ ਹੈ, ਇਸ਼ਨਾਨ ਕਰਨਾ, ਜੰਗਲ ਪਾਣੀ ਵਾਲੇ ਵਿਹੜੇ ਬਦਲ ਕੇ ਆਉਣਾ ਅਤੇ ਸੁੱਚ ਪਵਿੱਤਰਤਾ ਨਾਲ ਸੇਵਾ ਕਰਨੀ, ਉਹ ਸੇਵਾ ਦੇ ਨਾਲ ਰਸਨਾ ਦੁਆਰਾ ਸਿਮਰਨ ਕਰਨਾ, ਇਹ ਪ੍ਰਵਾਨ ਹੈ। ਸੇਵਾ ਦੇ ਸਿਮਰਨ ਜੀਵ ਆਤਮਾ ਦੇ ਦੋ ਫਲ ਹੈ, ਜਿਵੇਂ ਇੱਕ ਪਰਨਾ ਪੰਛੀ ਉੱਡ ਨਹੀਂ ਸਕਦਾ, ਇਸ ਤਰ੍ਹਾਂ ਜੀਵ ਆਤਮਾ ਆਤਮਾ ਵੀ ਜਿਹੜਾ ਰਾਸ ਵਿੱਚ ਇਕੱਲੀ ਸੇਵਾ ਜਾਂ ਇਕੱਲੇ ਸਿਮਰਨਾ ਨਹੀਂ ਉੱਡ ਸਕਦੀ, ਦੋਨੋਂ ਫਲ ਸੇਵਾ ਦੇ ਸਿਮਰਨ ਹੋਣੇ ਅਤਿ ਜ਼ਰੂਰੀ ਹਨ। ਇਹਨਾਂ ਦੀ ਸੋਝੀ ਸਤਸੰਗਤ ਵਿੱਚੋਂ ਪ੍ਰਾਪਤ ਹੁੰਦੀ ਹੈ, ਸੰਗਤ ਵਿੱਚੋਂ ਸੇਵਾ ਦਾ ਭਾਵ, ਸੰਗਤ ਵਿੱਚੋਂ ਸਿਮਰਨ ਦਾ ਭਾਵ, ਸੰਗਤ ਚੋਂ ਗਿਆਨ ਦਾ ਭਾਵ, ਸੰਗਤ ਚੋਂ ਕੁਰਬਾਨੀ ਦਾ ਭਾਵ ਪੈਦਾ ਹੁੰਦਾ ਹੈ। ਇਸ ਕਰਕੇ ਸੰਗਤ ਸਾਰੇ ਸਭ ਗੁਣਾਂ ਦੀ ਮਾਂ ਹੈ। ਗੱਜ ਕੇ ਬੋਲੋ ਸਭ ਤਾਂ ਦੇ ਸੰਗਤ ਕਰਨੀ ਹਰ ਗੁਰਸਿੱਖ ਮਾਈ ਭਾਈ ਲਈ ਅਤਿ ਜ਼ਰੂਰੀ ਹੈ। ਕਈ ਕਹਿ ਦਿੰਦੇ ਜੀ ਅਸੀਂ ਘਰੇ ਸਭ ਕੁਝ ਕਰ ਲੈਂਦੇ, ਉਹ ਗਲਤ ਹੈ। ਗੁਰਦੁਆਰਿਆਂ ਨੂੰ ਆਉਣਾ ਹਰ ਸਿੱਖ ਮਾਈ ਭਾਈ ਦਾ ਜ਼ਰੂਰੀ ਫਰਜ਼ ਹੈ, ਸੰਗਤ ਤੇ ਪੰਗਤ ਵਿੱਚ ਆ ਕੇ ਹਾਜ਼ਰੀ ਭਰਨੇ। ਸੋ ਮੈਂ ਬੇਨਤੀ ਕਰ ਰਿਹਾ ਸੀ ਬਾਬਾ ਵੀਰ ਸਿੰਘ ਪਾਸ ਰਿਪੋਰਟ, ਬਾਬਾ ਜੀ ਨੇ ਬੁਲਾ ਲਿਆ, ਕਹਿਣ ਲੱਗੇ ਮਹਾਰਾਜ ਸਿੰਘ ਸੁਣਿਆ ਹੈ ਤੁਹਾਡੇ ਸੇਵਾ ਸਿਮਰਨ ਕਰਕੇ ਕਰਾਮਾਤ ਆ ਗਈ, ਆਦੇ ਵੀ ਕਿਉਂ ਨਾ, ਤੁਹਾਡੀ ਬਾਂਹ ਉਪਰ ਦੀ ਹੋਏ ਦੇਗ ਵਿੱਚ ਖੜੀ ਨਹੀਂ, کہنے لگے حضور آپ کے پاپ کا آپ کے پونا جا رہے پاپ کا رات کے پونا جی شریر میرا میری باہ ہوں سڑ جاتی دیگ میری ہوں ساڑ دیں اگ میرے ساڑ دیں یہ شریر تو ہوئے تھا ہو چکا ہے اگ کہ سڑ دینی نین چلم سی چاکرانی نین دین سی پاپ کا نیلم سی چا آسو نہ سرجی کا مارو کا جدو آتما مٹن انسان پہنچ جاتا آتما کا بلتی ہو جاتی پھر کوئی شاستری کٹ نہیں سکتا کوئی آگے کاڑ نہیں سکتا کوئی پانی کو ڈوب نہیں سکتا کوئی ہوا پڑا سکا نہیں سکتا کبیر صاحب نے مشکل بن کے ندی چپیا گنگ کسان گہر گمبھیر جنجیر باندھ کر کھڑے کبیر مرگ شالا گنگا کی نہر میری چھٹی جنجیر مرگ شالا اوپر بیٹھے کبیر پر لال ستے سامنے ساڑیا بل کی رکھا کرنا تو ستے سام چ پرگٹ ہو گیا تھم پاڑو پرگٹیا نرسن روپ روپ جگا جس طرح ساری کچا ناریل ہے نا اس طرح ہے امیانیا کی آفت کچے ناریل نہ گوڈ گڑیا ہوتا جیسے کچیے تو چھوٹی تھوڑی ٹوٹی کر کے بڑی تا نکلتی برہم جانیا کی آتما شریر کیوں ہوا جی پکا ناریل جی پڑ پک جاتا ڈالی چڑھ جاتا جی برہم گیان ہو جاتا پھر آتما جی شریر کی ڈالی چڑھ جاتی ان تبھی تبھی تو بال جو پیارا پھر تو بند بند کٹ کے انہوں کوئی کلیش نہیں ہوتا جہے کچے اگیانی ہیں انہوں نے کلیش ہوتا اس کر کے گیان بن کی آتما پکے ناریل بن اس شریر روپی گٹ کا تیاگ کر کے وہ شریر میں رہدیا ہوا بھی نرلے پرندی کج کے بولو سدن انہوں کوئی دکھ نہیں پاؤں گا انہوں کوئی اگ نہیں کاٹتی انہوں کوئی ہتھیار نہیں کٹتا انہوں کوئی ہور کچھ جگہ پرتیت نہیں ہوتا کیونکہ نرلے کو جی میں آپ ہلا پکا ناریل گٹ جدا ہی کٹ کے جاتا جی وہ کچے جدا بنے ہونا کٹ لگے گٹ نو تو کوئی تکلیف نہیں نہ ہوتی ہوں ہوے گی کیونکہ باہر کھول میں ہوں ہوے گی اس طرح گیان بن جی بھی آتما پرپک ہو گئی ہے وہ کٹ ہونے کا تو شریر ہوگا آتما شریر مٹی جائے کٹ ہو نہیں سکتا کج کے بولو سر دکھ سکھ کی مناؤ مانے منی ان من بوتی تو اوپر آتما کی جس بیگم پورے بھی چلے جاتے ہیں اتنے دو گن تو نہیں تو ٹھاؤ کی آواز کا کہی رہی کج کے بولو سادنا ہوں اس مندر پہنچ گئے سیوا بابا جی خوش کہنے لگے نہال سنگھ میرے کو آیا سی ابھی امر شکار جی کا نام بھگوان سنگھ راب دتا ہوں آپ ہی مہاراج بن گیا چنگا پھر وہ اوتار کرنے والا بھگوان بھی انہوں کیوں بنائیے مہاراج سنگھ کے نام نال سنگھ شبد ضرور لگنا چاہیے میرا مہاراج بن کے کسی سنگھ والی بھگتی ہی نہ کٹ بیٹھے جی اج کل کے سنت سنت مہاراج بن گیا سنگھ والی بھگ چھٹ بیٹھے کج کے بولو ستنا مہاراج ہونے نے یہاں کی جی سنگھ والی بھگ سے وہ ختم کرتی سارا پوجا پرتےشا چ پی گئے سکیاں دیوتیاں کے چکر چ پی گئے ڈیری داریاں کے زمین جائیداد کے چکر چ پی گئے جہاں سادو کا کرم سی تیار کر سادو کا کرم سی ودیا پڑھنی پڑھاؤنی دان دینا لینا جگ کرنا مہاتما کے چھ کرم سن مہاتما نے ہوں سات مہاتما کا پی گیا جائیداد بنا بینک بیلنس بنا سکی سیوکی کے چکر مہاتما کا فرض ہے اپنے نال نہ جوڑن وہ واحگرو کے نال جوڑ واحگرو کی گربانی واحگرو کے بانے نہ واحگرو کی بانی نہ واحگرو کے سمر نہ جوڑ جدو صاحب صاحب جی انسان گرتاما چڈ کے آپ اپنے ڈیری داریاں کے چکر پی جا پھر وہ گرو تو تھوڑا پاسے ہو جا کج کے بولو سر ہاں سارے پہ تو فتوا لاگو نہیں ہوتا جی گیان بان کا نلے سے بلکہ جن بھی گیان بان مہاتما ہوئے وہ اپنے لیے کوئی ڈیرا ڈنڈا نہیں بنا ککھان دیا کلیاں بچ رہے تیار تار بچ رہے اپنے آپ کو کوئی گراہی نہیں کی سوٹے سے کوئی مایا آ گئی وہ پرب کار لا رہے ہیں کئی مہاتما کا گرہن ہی نہیں کرتے رہے اج بھی اجیے ہاں گج کے بولو سب جی مایا آئی اسکول کالجوں فکر واڑیا نگر دیوانہ دھرم استھان خرچ کی جان گرہن ہی نہیں کیا تیاگ کیتے رہے سو رہو بچار میں بےنتی کر رہا سی کہ گردوارے سکھان کو کہنے گردوارے میں دیسان جی سادھو سنت کہنے آ رہے گھروں کری بیسمنٹ دیوان لا دے ابھی گردوارے پلاٹا بھی بنا جدوں گھروں کری آپ دیوان لاؤ لگ پوا گے یہاں نشانہ دھاما کی مہانتا گٹ جائے ਜਦੋਂ ਸਾਧੂ ਸੰਤ ਇਸ ਤਰ੍ਹਾਂ ਦੇ ਕੰਮ ਕਰਨਗੇ, ਉਹ ਗੁਰਧਾਮਾਂ ਦੀ ਤੇ ਨਿਸ਼ਾਨਾਂ ਦੀ ਮਹਾਨਤਾ ਨੂੰ ਘਟਾਉਣਗੇ ਤੇ ਵਾਹਿਗੁਰੂ ਦੇ ਦਰਬਾਰ ਵਿੱਚ ਫਿਰ ਉਹ ਜਵਾਬ ਦੇਣਗੇ। ਗੱਜ ਕੇ ਬੋਲੋ ਸਾਧੂ, ਜੇ ਉਹ ਚਾਹੁੰਦੇ ਹਨ ਅਸੀਂ ਪੰਜਾਬ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਆਏ, ਫਿਰ ਸਾਰੇ ਲੋਕੇ ਨੂੰ ਪ੍ਰਚਾਰ ਕਰਦੇ ਆ। ਜਿਹੜੀਆਂ ਸਟੇਜਾਂ ਪ੍ਰਚਾਰ ਦੀਆਂ ਬਣਾਈਆਂ ਗਈਆਂ ਲੱਖਾਂ ਰੁਪਏ ਲਾ ਕੇ, ਇਹ ਕਾਹਦੇ ਵਾਸਤੇ? ਗੱਜ ਕੇ ਬੋਲੋ ਸਾਧੂ। ਘਰਾਂ ਵਿੱਚ ਉਹ ਸਟੇਜਾਂ ਇਉਂ ਲਾਉਂਦੇ ਆ ਵੀ ਜਿੰਨਾ ਚੜ੍ਹਾਵਾ ਚੜ੍ਹੇਗਾ ਗੁਰਦੁਆਰੇਗਾ ਤੇ ਬੋਲਣ ਚ ਸੰਗਤ ਮਾਇਆ ਪਾਓ, ਉਵੇਂ ਸਾਨੂੰ ਚੜ੍ਹਾਵਾ ਚੜ੍ਹੇਗਾ। ਗੱਜ ਕੇ ਬੋਲੋ ਸਾਧੂ। ਫਰਕ ਸਿਰ ਨੇ ਲੰਘ ਗਿਆ। ਜੇ ਸਿੱਖੀ ਦੇ ਪ੍ਰਚਾਰ ਦਾ ਸ਼ੌਕ ਹੋਵੇ ਤੇ ਉਹ ਗੁਰਦੁਆਰੇ ਆਉਣ, ਬਲਕਿ ਬਹੁਤ ਸਾਰੇ ਮਹਾਤਮਾ ਇਹਨਾਂ ਦੇਸਾਂ ਚਾਹੁੰਦੇ ਜਿਹੜੇ ਗੁਰਦੁਆਰੇ ਮੱਥਾ ਟੇਕਣ ਤੋਂ ਨਹੀਂ ਜਾਂਦੇ। ਹਿੰਮਤ ਕਰਨੀ, ਮੈਂ ਤਾਂ ਬੜਾ ਨੀਚ ਆਦਮੀ, ਮੇਰੇ ਬੜੇ ਔਗਣ, ਮੈਂ ਕੋਈ ਇਹੋ ਜਿਹਾ ਸ਼ਬਦ ਗਾਣਾ, ਪਰ ਬੇਨਤੀ ਕਰਨਾ ਤੇਰਾ ਫਰਜ਼। ਜਦੋਂ ਵੀ ਉਹ ਮਹਾਤਮਾ ਰੂਪ ਆਉਂਦੇ, ਉਹਨਾਂ ਨੂੰ ਬੇਨਤੀ ਕਰਿਆ ਕਰੋ, ਸੰਤ ਜੀ ਤੁਸੀਂ ਘਰੋਂ ਕਰੇ ਕਿ ਲੋਕ ਦੀਵਾਨ ਲਾਉਂਦੇ, ਗੁਰਦੁਆਰੇ ਕਿਉਂ ਨਹੀਂ ਦਰਸ਼ਨ ਦਿੰਦੇ? ਨਾਲੇ ਸਾਰੀ ਸੰਗਤ ਦਰਸ਼ਨ ਕਰੋ ਤੇ ਨਾਲੇ ਦੇਵੋ, ਸਮੁੱਚੀ ਸੰਗਤ ਨੂੰ ਉਪਦੇਸ਼ ਦਿਓ, ਇਹ ਬੇਨਤੀ ਕਰ ਦਿਆ ਕਰੋ। ਸੋਰਾਓ ਵਿਚਾਰ ਇਸ ਤਰ੍ਹਾਂ ਸਾਧ ਸੰਗਤ ਜੀ, ਗੁਰਸਿੱਖੀ ਸ਼ੇਰਾਂ ਦਾ ਪਾਂਧਿਆ ਬਣਾ ਕੇ ਗਿੱਦੜ ਆਉਂਦਾ। ਗਿੱਦੜ ਦਾ ਕੰਮ ਹੈ ਵੀ ਲੋਕ ਦਿਨ ਕੱਢਣ, ਸ਼ੇਰਾਂ ਦਾ ਕੰਮ ਹੈ ਬਾਹਰ ਮਾਰ ਕੇ ਬਣ। ਗੱਜ ਕੇ ਬੋਲੋ ਸਾਧੂ। ਬੋਕਿਆ ਸਿੰਘ ਆਜ਼ਾਦ ਵਿੱਚ ਸਭ ਬਰਦਾਵਲ ਭੰਨੀ ਜਾਏ ਗੁਰੂ ਨਾਨਕ ਦੇਵ ਜੀ ਨੇ ਲੋਕੇ ਪ੍ਰਚਾਰ ਕੀਤਾ। ਦਸਮ ਪਾਤਸ਼ਾਹ ਸਾਧੂ ਨਾਨਕ ਪਰ ਜਿਹੜਾ ਮਿੱਟੀ ਧੁੰਦ ਜਾਗ ਜਾਣਨਾ ਹੋਆ, ਜਿਉਂ ਕਰ ਕੁੜੀ ਨੇ ਨਿਕਲਿਆ ਤਾਰੇ ਛੱਪੇ ਮੇਹਰ ਬਲੋਆ, ਸਿੰਘ ਹੋ ਕੇ ਦਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ, ਜਿਹੜੇ ਗੁਰੂ ਨਾਨਕ ਰੂਪੀ ਸ਼ੇਰ ਹੋ ਗਿਆ, ਉਹ ਜਿਹੜੀਆਂ ਪੁਰਾਣੇ ਸਾਧਾਂ ਦੀਆਂ ਲੋਕ ਸੁਣ ਕੇ ਪ੍ਰਚਾਰ ਕਰਨ ਵਾਲੀਆਂ ਮਿਰਗਾਂ ਦੀਆਂ ਡਾਰਾਂ ਵੀ ਦੌੜਦਿਆਂ ਨੂੰ ਰਾਹ ਨਾ ਲੱਜਾ। ਗੱਜ ਕੇ ਬੋਲੋ ਸਾਧਨਾ। ਅੱਜ ਦੀਆਂ ਸਾਧਾਂ ਦੀਆਂ ਮਿਰਗਾਂ ਦੀਆਂ ਡਾਰਾਂ ਬਹੁਤ ਘੁੰਮ ਰਹੀਆਂ, ਪਰ ਦਸਮ ਪਾਤਸ਼ਾਹ ਨੇ ਸਾਨੂੰ ਸੰਤ ਸਿਪਾਹੀ ਬਣਾ ਕੇ ਸਾਡੇ ਵੱਡ ਦਾ ਅੰਮ੍ਰਿਤ ਛਕਾ। ਜੇ ਸਾਰੇ ਸਾਧੂ ਸੰਤ ਸਿਪਾਹੀ ਬਣ ਕੇ ਗੁਰਮਤਿ ਦੇ ਸਿਧਾਂਤਾਂ ਦਾ ਪ੍ਰਚਾਰ ਕਰਦੇ ਰਹਿੰਦੇ ਤੇ ਸਾਡੀ ਸਥਿਤੀ ਅੱਜ ਅਧੋ ਗਤੀ ਵੱਲ ਨਾ ਜਾਂਦੀ। ਜੇ ਸਾਡੇ ਵੀ ਉਹ ਆਪਣੀ ਗਲਤੀ ਨੂੰ ਮਹਿਸੂਸ ਕਰਕੇ ਸੰਤ ਸਿਪਾਹੀ ਬਣ ਕੇ ਗੁਰਮਤਿ ਦੇ ਸਿਧਾਂਤਾਂ ਦਾ ਪ੍ਰਚਾਰ ਕਰਨ, ਜਿਹਨੇ ਆਪਾਂ ਪਛੜੇ ਹਾਂ ਉਹਨੇ ਅੱਗੇ ਆ ਸਕਦੇ। ਗੱਜ ਕੇ ਬੋਲੋ ਸਾਧਨਾ। ਹਿੰਮਤ ਕਰਨੀ, ਮੈਨੂੰ ਮੁਆਫ ਕਰ ਦੇਣਾ, ਮੈਂ ਸੰਤ ਸ਼ਬਦ ਦੇ ਉੱਪਰ ਕੋਈ ਟੀਕਾ ਟਿੱਪਣੀ ਨਹੀਂ ਕਰ ਸਕਦਾ ਨਾ ਬੋਲ ਸਕਦਾ, ਪਰ ਆਈਆਂ ਹੋਈਆਂ ਤਰੁੱਟੀਆਂ ਲਈ ਬੇਨਤੀ ਕਰਨਾ ਇੱਕ ਫਰਜ਼, ਕਿਉਂਕਿ ਮੈਂ ਇੱਕ ਅਗਿਆਨੀ ਆਦਮੀ ਮਹਾਤਮਾ ਸ਼ਬਦ ਤੇ ਕੀ ਬੋਲ ਸਕਦਾ। ਮਹਾਤਮਾ ਦਾ ਪ੍ਰਭੂ ਨਾਲ ਭੇਦ ਹਨ, ਪ੍ਰੰਤੂ ਚਾਲਾ ਗਲਤ ਹੋਣ ਦੇ ਕਾਰਨ ਕੁਝ ਬੇਨਤੀਆਂ ਕਰਨੀਆਂ ਪੈ ਰਹੀਆਂ ਹਨ। ਗੱਜ ਕੇ ਬੋਲੋ ਸਾਧਨਾ। ਰਹੋ ਵਿਚਾਰ ਸਾਧ ਸੰਗਤ ਜੀ, ਬਾਬਾ ਵੀਰ ਸਿੰਘ ਸਾਹਿਬ ਕਹਿਣ ਲੱਗੇ ਭਗਵਾਨ ਅਵਤਾਰ ਧਾਰਨ ਵਾਲਾ ਕਿਉਂ ਬਣਾਈਏ? ਅਸੀਂ ਤਾਂ ਨਿਹਾਲ ਸਿੰਘ ਨੂੰ ਅੰਮ੍ਰਿਤ ਛਕਾ ਕੇ ਭਗਵਾਨ ਸਿੰਘ ਬਣਾਇਆ, ਉਹਨਾਂ ਨੂੰ ਮਹਾਰਾਜ ਨੂੰ ਤਾਂ ਕਹਿਣ ਲੱਗ ਪਿਆ ਜਿਹੜੇ ਲੰਗਰ ਪ੍ਰਸ਼ਾਦਿਤ ਕਹਾਉਣੇ, ਆਓ ਮਹਾਰਾਜ, ਆਓ ਮਹਾਰਾਜ, ਆਓ ਮਹਾਰਾਜ। ਸੰਗਤਾਂ ਉਹਨਾਂ ਦਾ ਨਾਂ ਹੀ ਮਹਾਰਾਜ ਚੁਕਾ ਲਿਆ। ਕਹਿੰਦੇ ਹੋਣੇ ਭਗਵਾਨ ਸਿੰਘ ਤੋਂ ਆਪੇ ਮਹਾਰਾਜ ਬਣ ਗਿਆ, ਮਤਲਬ ਆਪਣੀ ਬੋਲੀ ਨਾਲ, ਆਪਣੀ ਬੋਲੀ ਦੀ ਮਿਠਾਸ ਖੁਦਤਾ ਨਾਲ। ਫਿਰ ਜੇ ਕੱਲਾ ਮਹਾਰਾਜ ਬਣਿਆ ਕਹਿੰਦੇ ਲੋਕਾਂ ਤੋਂ ਮੱਥੇ ਟਿਕਾ ਕੇ ਸਿੰਘਾਂ ਦੀ ਭਵਕ ਨਾ ਛੱਡ ਬੈਠੇ, ਇਸ ਕਰਕੇ ਮਹਾਰਾਜ ਦੇ ਨਾਲ ਸਿੰਘ ਸ਼ਬਦ ਲੱਗਣਾ ਜ਼ਰੂਰੀ। ਫਿਰ ਬਾਬਾ ਵੀਰ ਸਿੰਘ ਨੇ ਉਹਨਾਂ ਦਾ ਨਾਮ ਮਹਾਰਾਜ ਸਿੰਘ ਰੱਖ ਦਿੱਤਾ। ਜਦੋਂ ਵਰਸ਼ਾ ਕਰਦੀ ਨੇ ਬਾਬਾ ਵੀਰ ਸਿੰਘ ਦਾ ਡੇਰਾ ਤੋਪਾਂ ਦੇ ਗੋਲਿਆਂ ਨਾਲ ਅੜਾਇਆ, 13,000 ਸਿਪਾਹੀ ਅੜਾਇਆ, ਉਹ ਲੰਗਰ ਪਕਾ ਕੇ ਉਹਨਾਂ ਦੀ ਤਿਆਰ ਕਰ ਉਹ ਗੋਲੇ ਚਲਾਈ ਗਏ। ਬਾਬਾ ਕਰਤਾਰ ਸਿੰਘ ਗੱਦੀ ਬਖਸ਼ੀ, ਉਹਨਾਂ ਨੇ ਆਪਣੀ ਦਸਤਾਰ ਆਪਣੇ ਛੋਟੇ ਗਰਭਾਈ ਬਾਬਾ ਮਹਾਰਾਜ ਸਿੰਘ ਦੇ ਸੀਰ ਤੇ ਰਾਤੀ, ਕਹਿੰਦੇ ਪੰਡ ਚੱਕਣਾ ਪਾਂਡੀਆਂ ਦਾ ਕੰਮ ਹੈ। ਮਹਾਰਾਣੀ ਜਿੰਦਾ ਨੇ ਜਿਹੜੇ ਦੇਖਿਆ ਅਰਾਜਕਤਾ ਬਹੁਤ ਵੱਧ ਗਈ ਹੈ, ਇਸ ਵੇਲੇ ਸਿੱਖ ਰਾਜ ਦੁਰਗਾ ਡੋਗਰਾ ਤੇ ਗੁਰਸ਼ਾ ਸ਼ਾਹੀ ਦੇ ਸ਼ਿਕਾਰ ਹੋ ਚੁੱਕਾ। ਇਹ ਅੰਗਰੇਜ਼ਾਂ ਦੇ ਪਿੱਠੂ ਸਿੱਖ ਰਾਜ ਨੂੰ ਤਬਾਹ ਕਰਨਾ ਚਾਹੁੰਦੇ ਹਨ, ਤਾਂ ਤੇ ਹੁਣ ਮਹਾਤਮਾ ਦੀ ਉੱਠ ਲਈ ਜਾਏ। ਕਿਹੜੇ ਮਹਾਤਮਾ ਦੀ? ਜਿਹੜੇ ਮਹਾਤਮਾ ਦੀ ਗੱਦੀ ਨੇ ਸਿੱਖ ਰਾਜ ਪੈਦਾ ਕੀਤਾ, ਬਾਬਾ ਸਾਹਿਬ ਸਿੰਘ ਬੇਦੀ ਔਰ ਬਾਬਾ ਵੀਰ ਸਿੰਘ ਨੇ ਉਸ ਰਾਜ ਨੂੰ ਰੱਖਣ ਵਾਸਤੇ 13,000 ਸਿਪਾਹੀ ਤੋਪਾਂ ਦੇ ਗੋਲਿਆਂ ਨਾਲ ਮੁੜਾਇਆ ਕਿ ਬਚ ਜਾਏ। ਪਰ ਹੀਰਾ ਸਿੰਘ ਡੋਗਰੇ ਨੇ ਸਿੱਖ ਫੌਜ ਦੀ ਕੋਈ ਪੇਸ਼ ਨਾ ਜਾਣ ਦਿੱਤੀ, ਮਾਰੇ ਕਾਲੇ ਕੀਤੇ। ਜਿੱਥੇ ਸ਼ਾਹ ਬੰਦ ਲੱਗਿਆ ਵੀਰ ਸਿੰਘ ਮਾਰਿਆ ਡਾ ਗੋਪਾ ਨੇ ਛੱਡਿਆ ਸਾਧ ਤੇ ਸੰਤ, ਮੀਆਂ ਸਿੱਖ ਰਾਜ ਬਚਾਉਣ ਵਾਸਤੇ ਕੁਰਬਾਨੀ ਦਿੱਤੀ। ਸ਼ਰਨਾਰਥੀ ਨਹੀਂ ਦੇਣੀ, ਆਪਣਿਆਂ ਤੇ ਵਾਰ ਨਹੀਂ ਕਰਨਾ, ਆਪਾਂ ਵਾਰ ਦੇਣਾ। ਅੱਜ ਭਰਾਓ ਇਹਨਾਂ ਤਿੰਨਾਂ ਬਚਨਾਂ ਨੂੰ ਗ੍ਰਹਿਣ ਕਰੋ, ਆਪਾਂ ਭਰਾ ਮਾਰੂ ਜੰਗ ਵਿੱਚ ਆਪਣਾ ਆਪ ਤਬਾਹ ਕਰ ਰਹੇ ਹਾਂ। ਹਿੰਮਤ ਕਰਨੀ, महाराज जैसा बाबा महाराज तक चरण नरंगाबाद हाजिर हुए कि हुण तुसी लाज रखो अगे भी बुजुर्ग लाज रखते रहे बाबा महाराज ने दरबार साहब अमृतसर की पवित्र धरती देखे आए इशनान किया देर भेट की अरदास कराए मुठ वाक सुने और परिक्रमा की पवित्र रात अपने मस्तक लाई और गुरु रामदास जी को साखी जान के प्रतिज्ञा की हे गुरु रामदास मैं तेरी पवित्र धरती की रात मत्थे डाल के प्रतिज्ञा करता कि अपने प्यारे पंजाब के अंदर अंग्रेज का पैर नहीं पैन दिया इतने वक्त ने अंग्रेज को समुद्रों पार भेजा जे मेरी जित बधाता मंजूर हो अजिहा ही होगा जे जित ना मंजूर हो जल पैरी के अगे सिर नहीं झुकावगा हथियार नहीं झुकावगा ईन नहीं मनागा बड़िया के नाम की लाज रवावगा गुरु पंथ का दास महाराज सिंह नरंगाबाद यह है महात्मा का जीवन अज भी अजिहे महात्मा की लोड़ है मुड़ तो ही कुरबानी ही दस्तूर रहा अज भी कुरबानी ही दस्तूर कुरबानी द्वारा किसी कौम को जहाज विचों कढ़िया नहीं जा सकता अज लोड़ है कि कौम की चढ़ती देशों की चढ़ती कला जवानी में भगवान बुद्ध वर्गे राजघाट को त्याग के साथ हो जाए जब तक नौजवान जवान उम्र ऐशो इशरत दुनिया के सुखों के राजा त्याग के भगवान बुद्ध में साथ नहीं धारता तो जालम अशोक कोई सिक्ख्या दे के घर भी नहीं बना सकता गज के बोलो सकता आज उन्होंने नौजवानों भगवान बुद्ध में त्याग करना पवेगा अज मेरे वीर सन एक जनानी त्याग के दुई जनानी त्याग के तीन जनानी डिवोर्स से डिवोर्स हो रहे हैं एक औरत से यकीन नहीं महाराज ने कहा कि एक नारी जती हुए पादारी की भैन बखाने से साढ़े वीर से भैन किधर जा रहे हैं कौन सा त्याग करता राज का भगवान बुद्ध ने वो जाल राजा अशोक जरा सौ कहते भ्रावान मार के कलिंग की लड़ाई में जिन्हें गया पूरा रात से पहिए से तो राजा की सूरना भिज गया कि इन्हें बने मरे मन से ठोकर बजी चार दिन की जिंदगी इन्होंने बात से घात की भगवान बुद्ध मिल गया उन्हें सिक्ख्या दी फिर अशोक जलम राजी बना दिता योजा धर्म चलाया कि उस राज जानवर का शिकार खेलना भी बंद कर दिता गया किसी जानवर को कोई नहीं मार सकता बंदे को मारना तो दूर की बात रही और उस धर्मी अशोक के राज जिन्ना हिंदुस्तान का धर्म बुद्ध धर्म फैलिया अज तक कोई धर्म नहीं फैलिया फैलाया भी पे गज के बोलो सब और धर्म का सिक्का जारी किया जिसे थले लिखा सत्यम मेव जयते नानिरतम अज भी भारत सरकार के सिक्के थले गल लिखी पर इस सूत्र से अमृत नहीं ना कर रहे गज के बोलो साधना हिम्मत करनी प्यारी साहब संगत जी मैं बेनती कर रहा सी अज भी ना नौजवानों कुरबानी करनी पवेगी कहड़ी अपने ऐशो इशरत की अपने सुखों की अपने राजभाग की अपनी माया जाल रात की कुरबानी करके भगवान बुद्ध में पसंद हो जाल महाराजा सिक्ख्या देने वास्ते पहला सिमरन करके ज्ञान प्राप्त कर आत्मा बल पैदा करके उन्होंने इन्नी जरूरत होगी कि उन्होंने राजा अपने आत्मक बल का धर्मी बना दे जिमें एक राजा बैठा है महात्मा बुला के बैठ महात्मा के डेरे में कुत्ता है घूम रहे कहते महाराज थोड़ा कुत्ता घूमदा कहते पुछ रहा है जेले पुछया कहते भुखा आम लोग महात्मा के डेरे के पशुओं पंछियों का भी प्यार करते हैं संतान के डेरे ने राजे ने कहा लड्डू पाल लड्डू पाला सभा में लड्डू खा गया फेकों की गया कहते महाराज हम फेकों की जाता कहते पुछ लो कहते मैं भुखा बाल खुले पा दो खा रहा फिर भौंकी गया कहते तू फिर भौंकी जाना कहते भुखा जलेबियां पा दी ये खा के भौंकी गया ये कौन सी ये सारी मुताली इंद्र देवता प्रेर के इस रूप में लिया थी वास्तविक पुता ने और महात्मा के रूप में इंद्र बैठा हुआ स्वर्ग के इंद्र ने धरती से होने वाला जुलम बर्दाश्त ना किया वो संत रूप च आ गया मंताली को कुत्ते रूप में प्रेर के लाया हूं मौके का राजा आ गया
ਕਹਿਣ ਲੱਗੇ ਕੁੱਤਾ ਤੂੰ ਭੌਂਕਦਾ ਕਦ ਤੱਕ ਭੌਂਕੀ ਜਾਏਗਾ? ਕਹਿੰਦੇ ਕੁੱਤੇ ਨੂੰ ਪੁੱਛ ਲਓ। ਕਹਿੰਦੇ ਕਿਉਂ ਭੌਂਕਦਾ? ਭੁੱਖਾ ਕਰਕੇ ਤੈਨੂੰ ਖੁਰਾਕ ਪੈਂਦੀ ਪਾਈ, ਕਿਉਂ ਭੌਂਕਦਾ? ਕਹਿੰਦੇ ਭੁੱਖ ਕਰਕੇ ਨੀ ਭੌਂਕਦਾ। ਕਹਿਣ ਲੱਗੇ ਪਿਛਲੇ ਜਨਮ ਚ ਮੈਂ ਵੀ ਰਾਜਾ, ਮੈਂ ਕੁੱਤਿਆਂ ਵਾਲੇ ਕੰਮ ਕਰਦਾ ਸੀ ਤਾਂ ਕੁੱਤਾ ਬਣਿਆ। ਤੈਨੂੰ ਰਾਜ ਮਿਲਿਆ, ਨਿਆਂ ਤੇ ਇਨਸਾਫ ਦੇ, ਨਹੀਂ ਤਾਂ ਐਸ ਕੁਛ ਚੋਣਾ ਵਧੇਗਾ। ਮੈਂ ਉਦੋਂ ਤੱਕ ਭੌਂਕਦਾ ਰਹਾਂਗਾ ਜਦ ਤੱਕ ਜਾਲਮ ਰਾਜ ਇਹ ਦੁਨੀਆਂ ਨੂੰ ਨਿਆਂ ਨਹੀਂ ਦਿੰਦੇ, ਉਦੋਂ ਤੱਕ ਮੈਂ ਭੌਂਕਦਾ ਰਹਾਂਗਾ। ਹੁਣ ਨਾ ਤਾਂ ਸਵਰਗ ਦਾ ਰਾਜ ਛੱਡ ਕੇ ਇੰਦਰ ਸੰਤ ਰੂਪ ਧਾਰ ਕੇ ਉਹਨੂੰ ਤਿਆਰ ਆ, ਤੇ ਨਾ ਮੁਤਾਲੀ ਕੁੱਤਾ ਬਣ ਕੇ ਜਾਲਮ ਰਾਜਿਆਂ ਦੇ ਮੋਹਰੇ ਭੌਂਕ ਕੇ ਉਹਨਾਂ ਨੂੰ ਸਿੱਖਿਆ ਦੇਣ ਲਈ ਤਿਆਰ ਆ, ਤੇ ਦੱਸੋ ਦੁਨੀਆਂ ਦਾ ਛੁਟਕਾਰਾ ਹੋਵੇ ਕਿ ਨਹੀਂ? ਨਾ ਤਾਂ ਸਵਰਗ ਦਾ ਰਾਜਾ ਹੀ ਖੇਤਰ ਕਰਦਾ, ਨਾ ਮਹਾਤਮਾ ਵਿੱਚ ਜੁਰਤ ਹੈ। ਇਸ ਕਰਕੇ ਪਿਆਰੀ ਸਾਧ ਸੰਗਤ ਜੀ, ਅੱਜ ਲੋੜ ਹੈ, ਜਿਸ ਤਰ੍ਹਾਂ ਕਲਯੁਗ ਦੇ ਅੰਦਰ ਵਾਤਾਵਰਨ ਵਿਗੜਦਾ ਜਾ ਰਿਹਾ, ਇਹਨੂੰ ਸੁਧਾਰਨ ਵਾਸਤੇ ਅਜਿਹੇ ਮਹਾਤਮਾ ਦੀ ਲੋੜ ਹੈ। ਤਾਂ ਜੇ ਉਹਨਾਂ ਮਹਾਤਮਾ ਦੀ ਲੋੜ ਨਹੀਂ ਜਿਹੜੇ ਘਰਾਂ ਵਿੱਚ ਲੋਕੇ ਕੰਨਾਂ ਬਾਟੀ ਪਰ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰ ਉਪਦੇਸ਼ ਦਿੰਦੇ, ਸੱਜ ਕੇ ਬੋਲੋ ਸਾਧਨਾ। ਇਸ ਕਰਕੇ ਉਹਨਾਂ ਮਹਾਤਮਾ ਨੂੰ ਬੇਨਤੀ ਕਰਿਆ, ਗੁਰੂ ਸੰਤ ਜੀ ਆਓ ਗੁਰਦੁਆਰੇ ਚਲੀਏ, ਕਥਾ ਵਾਰਤਾ ਸੁਣਾਓ, ਕੋਈ ਸੰਗਤਾਂ ਨੂੰ ਉਪਦੇਸ਼ ਦਿਓ, ਨਾਲ ਤੁਹਾਡੀ ਸਿੱਖੀ ਤੇ ਕਿਸੇ ਤੋਂ ਜ਼ਿਆਦਾ ਵੱਧ ਜੂ, ਕੱਜ ਕੇ ਬੋਲੋ ਘਰੇ ਆਓਗੇ, ਫੋਨਾਂ ਦੁਆਰਾ ਵੀ ਇੱਕ ਦੂਜੇ ਨੂੰ ਸੱਦਦੇ ਹਾਂ। ਸਾਡੇ ਵੀ ਘਰ ਬਾਬੇ ਆਇਓ ਆ, ਸਾਡੇ ਦਰਸ਼ਨ ਦਿਓ, ਗੁਰਦੁਆਰੇ ਆਇਓ, ਫੋਨ ਕਰਨ ਦੀ ਲੋੜ ਹੀ ਨਹੀਂ, ਆਪੇ ਸਾਰਿਆਂ ਨੇ ਆ ਜਾਓ ਗੁਰਦੁਆਰੇ ਆਓ, ਨਾਲ ਸਾਰੀ ਸੰਗਤ ਦੀ ਹੁਣ ਮਿਹਰਬਾਨ ਮਿਲਣ ਵਾਲੇ ਆ ਕੇ ਮੈਂ ਕਲਵੰਤ ਤੋਂ ਆਇਆ ਫੋਨ ਕਰੇਗਾ। ਹੁਣ ਰਹਿਣਾ ਹੈ ਜੋ ਤਿੰਨ ਚਾਰ ਮਹੀਨੇ, ਰੋਜ਼ ਕਿੰਨਿਆਂ ਨੂੰ ਜ਼ਰਾ ਫੋਨ ਕਰੋ, ਕਿੰਨੇ ਕੁ ਰੋਜ਼ ਆਉਣਗੇ? ਦਸ ਹੋਣਗੇ, ਪੰਜ ਹੋਣਗੇ। ਜਿਹੜੇ ਗੁਰਦੁਆਰੇ ਆਉਂਦੇ ਨਾ, ਇਕੱਲੇ ਇਕੱਲੇ ਨੂੰ ਮਿਲਣ ਦੀ ਲੋੜ, ਨਾਲੇ ਉਪਦੇਸ਼ ਦੇਈਦਾ, ਨਾਲੇ ਪੰਜਾਬ ਚੋਂ ਆਏ ਲੁਕਣ ਵਾਸਤੇ ਦੋਨੋਂ ਆਏ ਤਾਂ ਪ੍ਰਚਾਰ ਕਰਨਾ, ਤੇ ਜੇ ਲੋਕ ਦਿਨ ਕੱਢਣੇ ਆ ਤਾਂ ਫਿਰ ਹਿੰਦੁਸਤਾਨ ਥੋੜ੍ਹਾ ਵੀ ਲੁਕਣ ਲਈ ਗੱਜ ਕੇ ਬੋਲੋ ਸਾਧਨ ਹੈ। ਉੱਥੇ ਜੰਗਲ ਬੜੇ ਆਏ ਤਾਂ ਹੈਗੇ ਆ, ਸੰਗਤ ਪ੍ਰਚਾਰ ਕਰ ਸਿੱਖਿਆ ਦੇਣ ਲੋਕਾਂ ਦਾ, ਜਾਗੋ ਸੁਧਰੇ ਗੁਰਬਾਣੀ ਦੁਆਰਾ। ਮੈਂ ਸਧਾਰਨ ਵਿੱਚ ਸਮਰਾਟ ਨਹੀਂ, ਸਮਰਾਟ ਤਾਂ ਗੁਰੂ ਸਾਹਿਬ ਹੈ ਜਾਂ ਗੁਰਬਾਣੀ ਹੈ। ਮੈਂ ਤਾਂ ਉਹਦੀਆਂ ਬੇਨਤੀਆਂ ਕਰਾਂਗਾ ਜਿੰਨੀ ਮਹਾਰਾਜ ਮੈਨੂੰ ਬੋਧੀ ਦੇਣ। ਮੈਂ ਕੋਈ ਉਪਦੇਸ਼ਦਾਤਾ ਨਹੀਂ ਤੁਹਾਡੇ, ਉਪਦੇਸ਼ਦਾਤੇ ਸਤਿਗੁਰੂ, ਉਹਨਾਂ ਦੇ ਦਿੱਤੇ ਹੋਏ ਉਪਦੇਸ਼ਾਂ ਦੀ ਰਿਪੀਟ ਕਰਾ ਰਹੇ ਜਿੰਨੀ ਮੈਨੂੰ ਸਮਰਥ ਹੈ। ਜ਼ਿਆਦਾ ਸਮਰਥ ਤੁਸੀਂ ਨਹੀਂ ਦਿਓਗੇ, ਜ਼ਿਆਦਾ ਬੇਨਤੀਆਂ ਕਰਾਂਗਾ, ਘੱਟ ਦਿਓਗੇ ਦੁਨੀਆਂ 'ਚ ਕਰੀ ਜਾਵਾਂਗਾ, ਗੱਜ ਕੇ ਬੋਲੋ ਸਭ। ਇਸ ਕਰਕੇ ਨਾ ਤਾਂ ਦੇਖੋ ਕਿੰਨੀ ਸੰਗਤ ਵਿੱਚ ਦਰਸ਼ਨ ਹੁੰਦੇ, ਗੁਰੂ ਦੇ ਦਰਸ਼ਨ, ਸੰਗਤ ਦੇ ਦਰਸ਼ਨ, ਨਾ ਇਹ ਬਾਜ ਵੀ ਵੱਧ, ਨਾਲੇ ਸਾਰੀਆਂ ਅਖਬਾਰਾਂ 'ਚ ਨਾ ਆਉਣਗੇ ਉਹਨਾਂ ਮਹਾਤਮਾ ਦੇ, ਤੇ ਨਾਲੇ ਹੁਣ ਜਿਸ ਤਰ੍ਹਾਂ ਇਹ ਹੋਵੇ ਪਤਾ ਨਹੀਂ ਲੱਗਦਾ ਕੌਣ ਆਇਆ ਤੇ ਕੌਣ ਗਿਆ। ਗੱਜ ਕੇ ਬੋਲੋ ਸਭ। ਜੇ ਮਹਾਤਮਾ ਹੀ ਲੋਕਾਂ ਨੂੰ ਲੱਭ ਪਾਇਆ ਤਾਂ ਦੱਸੋ ਗ੍ਰਸਤੀਆਂ ਦਾ ਕੀ ਹਾਲ ਹੈ? ਸਾਧੂ ਦਾ ਕੰਮ ਹੈ ਸਗੋਂ ਗੁਰਦੁਆਰੇ ਆਉਣਾ, ਸੰਗਤ ਵਿੱਚ ਆ ਕੇ ਉਪਦੇਸ਼ ਲੈਣਾ, ਸੰਗਤ ਨੂੰ ਜਾਗਰਤ ਕਰਨਾ। ਇਸ ਕਰਕੇ ਇਹਨਾਂ ਮਹਾਂਪੁਰਸ਼ਾਂ ਨੂੰ ਹੱਥ ਜੋੜ ਕੇ ਨਿਮਰਤਾ ਨਾਲ ਬੇਨਤੀ ਜ਼ਰੂਰ ਕਰਦੇ ਹੋ, ਗੱਜ ਕੇ ਬੋਲੋ ਸਾਧਨਾ। ਸਵਾਲ ਪਿਆਰੀ ਸਾਧਕ ਨੇ ਉਸ ਮਹਾਂਪੁਰਸ਼ ਦੀ ਗੱਲ ਕੀਤੀ ਜਿਸ ਨੇ ਬਚਨ ਕਰ, ਔਰ ਉਹਨਾਂ ਨੇ ਸਿੱਖ ਰਾਜ ਨੂੰ ਕੈਮ ਕਰ ਲਈ, ਚੇਲਿਆਂ ਵਾਲੀ ਲੜਾਈ, ਸਾਰੀਆਂ ਫੌਜਾਂ ਨੂੰ ਇਕੱਤਰ ਕਰਕੇ ਲੜਾਈ, ਜਿਹਦੇ ਵਿੱਚ ਸਿੱਖਾਂ ਨੂੰ ਜਿੱਤ ਹੋਈ। ਬਾਦ ਪ੍ਰੇਮੇ ਸਾਜਿਸ਼ ਦੇ ਵਿੱਚ ਬਾਬਾ ਮਹਾਰਾਜ ਸਿੰਘ ਗ੍ਰਿਫਤਾਰ ਹੋ, ਉਹਨਾਂ ਨੂੰ ਸਿੰਘਾਪੁਰ ਜੇਲ੍ਹ ਵਿੱਚ ਜਲਾ ਬਦਲ ਕੀਤਾ ਗਿਆ, ਔਰ ਉਹਨਾਂ ਨੂੰ ਬੰਦ ਕੋਹੜੀ ਵਿੱਚ ਰੱਖਿਆ ਗਿਆ, ਰੋਸ਼ਨ ਦਾਨ ਤਾਪੀਆਂ ਬੰਦ ਕਰ ਦਿੱਤੀਆਂ ਗਈਆਂ, ਔਰ ਨਿੰਬੂ ਦਾ ਪਾਣੀ ਗੁੜ ਪਾ ਕੇ ਦਿੱਤਾ ਗਿਆ, ਇਹਨਾਂ ਦਾ ਸਰੀਰ ਸਾਰਾ ਗਲ ਜਾ ਉੱਪਰ ਜਾ, ਕੈਂਸਰ ਦੀ ਬਿਮਾਰੀ ਹੋ ਗਈ, ਮਹਾਂਪੁਰਖਾਂ ਦੀ ਨਿਗਾਹ ਜਿਹੜੀ ਸੀ ਜੋਤ ਘੱਟ ਗਈ, ਉਦੋਂ ਬਾਹਰ ਜਾਣ ਦੀ ਆਗਿਆ ਦਿੱਤੀ ਗਈ। ਜਦੋਂ ਸਰੀਰ ਨਕਾਰਾ ਹੋ ਚੁੱਕਾ, ਉਹ ਜੋ ਸ਼ਕਤੀਆਂ ਦੇ ਮਾਲਕ ਸਨ, ਕਈ ਵੀ ਸਿੰਘਾਪੁਰ ਦੇ ਦਰਿਆ ਦੇ ਕਿਨਾਰੇ ਨਹਾਉਂਦੇ ਤੇ ਕਛਹਿਰਾ ਨਚੋੜਦੇ ਵੇਖੇ ਸਨ, ਪਹਿਰੇ ਤਰਕ ਕੀਤੇ ਗਏ, ਦਰੋਗਾ ਡਰ ਗਿਆ, ਕਹਿਣ ਲੱਗੇ ਸਾਨੂੰ ਕੈਦ ਕੌਣ ਕਰ ਸਕਦਾ, ਅਸੀਂ ਤਾਂ ਬਜ਼ਾਰਾਂ ਦੇ ਹੋਟਲ 'ਚ ਬੈਠੇ। ਜਿੱਦਣ ਉਹ ਗ੍ਰਿਫਤਾਰ ਹੋਏ, ਉਦਣ ਵੀ ਉਹਨਾਂ ਕੋਲ ਗੁਰੂ ਗ੍ਰੰਥ ਸਾਹਿਬ ਦਾ ਛੋਟਾ ਸਰੂਪ ਸੀ। ਅੰਗਰੇਜ਼ ਬੈਂਕ ਸਟਾਰਟਰ ਜਿਹੜਾ ਜਲੰਧਰ ਦਾ ਸਾਹ ਮੌਕੇ ਦਾ ਵੱਡਾ ਅਫਸਰ ਸੀ, ਉਸਨੇ ਡਲੌਜੀ ਨੂੰ ਤਾਰਾਂ ਖੜਕਾਈਆਂ, ਉੱਥੇ ਉਹਨਾਂ ਨੇ ਜਿਹੜੇ ਸਤਿਗੁਰੂ ਸ਼ਬਦ ਲਿਖਿਆ, ਸਿੱਖ ਤੇ ਨਹੀਂ ਸਤਿਗੁਰੂ ਕਹਾਉਂਦਾ, ਕਹਿੰਦੇ ਸਤਿਗੁਰੂ ਮਹਾਰਾਜ ਸਿੰਘ ਗ੍ਰਿਫਤਾਰ ਕਰਨਾ ਸੌਖੀ ਬਾਤ ਨਹੀਂ ਸੀ। ਇਸ ਦੀ ਸਿੱਖਾਂ ਵਿੱਚ ਇਉਂ ਪੂਜਾ ਜਿਵੇਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੀ, ਜਿਵੇਂ ਈਸਾਈ ਈਸਾ ਕ੍ਰਾਈਸਟ ਨੂੰ ਮੰਨਦੇ, ਜਿਵੇਂ ਮੁਸਲਮਾਨ ਮੁਹੰਮਦ ਨੂੰ ਮੰਨਦੇ, ਜੇ ਕਿਤੇ ਕੁਝ ਦਿਨ ਗ੍ਰਿਫਤਾਰ ਨਾ ਕੀਤੇ ਜਾਂਦੇ, ਅੰਗਰੇਜ਼ ਨੂੰ ਹਿੰਦੁਸਤਾਨ ਛੱਡ ਕੇ ਜਾਣਾ ਪੈਣਾ ਸੀ। ਅੱਜ ਮਹਾਰਾਜ ਸਿੰਘ ਦੇ ਗ੍ਰਿਫਤਾਰ ਕਰਦੇ ਨਾ, ਡਲਹੌਜ਼ੀ ਨੇ ਲੰਡਨ ਤੱਕ ਤਾਰਾਂ ਖੜਕਾਈਆਂ, ਔਰ ਅੰਗਰੇਜ਼ਾਂ ਦੇ ਘਰ ਵਿੱਚ ਘਿਓ ਦੇ ਦੀਵੇ ਵਾਲ ਕੇ ਦੀਪਮਾਲਾ ਕੀਤੀ ਗਈ। کہ اس مہاپرش نو پھڑ کے سارا راج کے اندر رہ گیا، نہیں ہندوستان بھی چھڑنا پینا سی۔ ایڈی مہان ہستی بابا مہاراج جنہ کا اتہاس پنجابی یونیورسٹی میں چھپایا، اور جتھے دار اپنے سنگھ صاحب پرتاپ سنگھ نے انہوں نے بھی لکھے رج کے گرو سدن ویر مرگیش بھی انہوں نے بچن پانڈے شیر سنگھ نے لکھے، جے کہتے ہیں مہاپرشوں کا اتہاس پڑھو یہ سادھو بھی پڑھ تو گرہستی بھی پڑھ، پتا لگے تو سنتوں کا جیون کی ہوگا، گج کے بولو سادھنا۔ سو سارا نے اس نے انگریز نے پوچھا مہاراج سنگھ آج تین گرفتار کر لیا ان کی کریں گا، کہتے میرے سیت اتنے میرے پیارے ایک گرو گرنتھ صاحب کا سروپ ہے، میں انہوں نے ساتھی جان کے کہنا کہ گھر گھر کے اندر مہاراج سنگھ پیدا ہونا، گج کے بولو سادھنا۔ کہتے پیارے پنجاب سے قبضہ جگہ تھی کرن لگے یہ تو قدم ہندوستان جو نکل واسطے بن گیا، کیونکہ پنجاب سے انگریز باہر بھی چاہیے پہلا نکلا، ہوں انگریز جڑے فلاسفر ہے وہ کہتے انگریزوں کے راج سورج نہیں سی ڈبدا، یہاں نے بڑی غلطی کی جڑا پنجاب حادثے کا اڑکا لیا، جی ابھی سکھان نہ چھڑتے تو ساڈا راج سردیاں تک رہنا سی، حادثے نے ٹکر لین کارن سان سارے دنیا کا راج چڑھنا پیا اگریلو ملا گیا، یہ ہوں یہاں کے ودوان کہتے سارے بزرگوں نے غلطی کی جا سکھ قوم کے نام چھیڑخانی کی گج کے بولو سب سیا بندہ بولتا ہی اب کی کارن ہوا، کیونکہ سکھ قوم جہی ہے گا وکیل ڈومنا یہ چہلا جب ڈومنا وکیل چہلا بھی پیش پیا ہٹتا سکھ جی سے پیش پیا ہٹتے یہ جم راج پنجاب پہنچتے، یہاں کا تو میل کرنے کا بندے کی ترقی ہے، یہاں کا بگاڑ پاؤن والا بندہ کبھی دنیا سے سکھ دی نیند سو نہیں کرتا، دس پاتشاہ نے کیا تمہیں رنگ دیو کہ سانو کھیڑ بیٹھا، جی تیرے شکتی ہے میرے پیارے پنجاب کے تک پیر پا کے دس میں تیرے گھوڑے کے نالا تھلے بالے ہمار تبا دیتے تیری ہمت سے تر کے دس، اس کر کے سات مہینہ کھیڑ کے بچارا رنگ دیو ماتا رنگ سے ویر من سے ابدالی آ کے کتنے رہے کج کے بولو سدنا۔ آؤ میں بےنتی کر رہا انہوں مہاتما کے جیون پرتی جنہ مہاتما نے دنیا کے اوپر دنیا جیون دن واسطے دیش قوم اچا چکن واسطے اپنا سارا جیون سیوا سمرن ساسنگ قربانی میں خرچ کیا، اج بھی اجو کے یوگ ایسے مہاتما کی مہان لوڑ ہے، اور وہ بچارے پیدا پائی تھے دشمن مینو بناو یا تھی بن لو، بنا سمرن سے سیوا ساسنگ نے گرو کرپا آشیواد نہ بننا، ادو بنا گے جیسے گرمت گربانی بانا سکھن آ جائے گا، جڑا بھی دھارے گا اسے جی مہاراج پتر دے دے گا، مہاراج کا کہنا دلش کرتے ہی گج کے بولو سادھنا۔ سو حکم ہے کوئی راگ کوئی محلہ پنجوا وہ جڑی اس طرح کے مہاپرشاں انہوں بارے بانی پست کر رہی ہے، جا کے درد پاپ بوٹا کاری جنہوں کا درشن کر دینا کروڑا پاپ اتر جاتے ہیں، پیٹت سنگ پگ جل تارے ایسے مہاتما کا سنگ مل جائے وہ سنسار ساگر ستار لے ہیں، کیونکہ آپ کرے ہوں ہم کھلے پوترا جننی سردار سا انہوں کی کل بھی پوتر ہے جننی بھی پرتر تار بگ جنا کی ایک ہی کل آدھا ہے ایک گرام سے لکھا ہے ایک سو ایک کل بھی سنتان کی تر جاتی ہے، وہ ساجن ہوئے بھی پیارے وہ سارے ساجن ایس لوگ نے وہ پلوگ نے سارے پیارے متر ہیں، یہ پیارے وہ سارے پلوگ کے متر اور سجنا جو ہم کار نام ستارے جہے سانو واحگرو کا نام یاد کرا، کیونکہ دنیا نام بھولی سب آدھے دنیا کے کیوں ہے نام جپاؤن واسطے، آپ جو ابرا نام جپا گروبیر سیوا کو دو پلے سنت گرام رام داتا گرو کو سنت جپا ہے نام وہ نام جپاؤن واسطے آدھے، ایک ڈیوٹی رب نے لئی ہے ایک سنتان دیتی، رب نے ڈیوٹی لئی ہے جہے نام جپ کے انہوں نے مکتی دینی، پھر سنتان ڈیوٹی دیتی ہے نام جپاؤن کی، پھر تھی نام چپاؤ ایک ڈیوٹی رب نے کول رکھی ہے ایک مہاتما کو منگتی ہوئی، جو ہم کو نام جتارے جہے واحگرو پرمیشر کا سن نام یاد کراؤ راؤ جاگ کا سب سکھ تارے جنہوں کا سبد سننے سارے سکھ پراپت ہو جاتے شریش سکھ پراپت ہو جاتے ہیں، جاگ کی ٹہر جمدوت ودارے انہوں کی کیتی ہوئی سیوا جمدوتان کا ناس کر دینی جمدوتان کو دڑا دینی ہنڈ گنڈ کر دینی، بابا بیر سنگھ کو ایک ماتا جی آ رہے تھے ہوتا وہ ماتا کی سیوا بڑی لنگر چکی نہ آٹا پی کے پہنچ سنگ کے جوڑے چاڑنے جھاڑو بار بھی سن بڑا لاما سال سیوا گرو نانک کے گھر دیتی مہاراج نے خوش ہو گئے کہنے لگے جا آئی میرا ایک سو ایک ملانا کچھ پڑھ دیا دوجیاں مائیا کہ بابا جی تھی ساڈے نہ رلائٹ کی تھی ابھی بھی تو بائی کے نال ہی آنے کہتے بھی گل یہ ہے ایک فاسٹ ہوتا ایک سیکنڈ ہوتا ایک سال ہوتا نمبر تو اوے ملتے ہیں جی کہ سیوا جن پڑھائی ہے اس ماتا جی بھی گھر تے سارے میں زیادہ ہے کہتے مارا اکثر ابھی بھی تو تھوڑی سیوک ہیں باہر انہوں نے کہنے لگے جاؤ تھی سات سات بولنا کچھ کر دیں گج کے بولو سات بھاو سات سنگ جی نے مہاتما کی کیتی ہوئی سیوا انسان نرکوں کد سی کیونکہ سات کے سنگ نے کشکار سات سنگ پیٹ تو بہت نہار پر جی کوئی سادھو بن سال ہونے دسے اتنے سال سال کر جن من اور اندریوں وغیرہ من سال لیا پورا نام سادھ نہیں میرے ارگے سوالو کا بینت مل گئے سادھو گھٹ کر دے میں جتنے بولو سادھنا سوالو بہت ملتے سادھو نہیں ملتے جی میں کوئی سنگ سی نام لکھا لیا سیتل داس کسی نے کہ وہ سیتل داس ہے بھی ٹھیک آتا ہی ہے وہ چلے گیا کہنا مہاتما جی آپ جی کا نام کی ایڈریس لکھا دے کہتے میرا نام پہ دسو کتاب کرنی پہنی کہنا میرا نام سیتل داس جرا کچھ طریقے والے پھر کہنے لگا میری یاد ہے کہ بابا جی کچھ ہو رہا میں نوٹ کرنا ڈیری پہ آپ جی کا نام کی ہے تھوڑا جہا ٹوٹ جائے گا سیتل داس تو تیجی بار ماڑا تھوڑا جہا ایڈریس فرق رہ گیا بے کرپا کر دوں پکا لے لو گھومنے بھی باقی لکڑ لا کے مگر تھوڑا نائن فون چک کٹی جائے کہنا تین ایک بار دو تین بار دسیا سیتل داس وہ کہتا سیتل دا نہیں پتا لگا میرا نام بھنگڑ داس ہے کج کے بولو سات نام کئی نام ہی سیتل داس ہوں سیتل داس داس جو منتے ہیں جڑے تبیاں تبیاں سے بہ کے نیتا پوا کے بھی سیتل رہے ابل دیا دیگا چیلے رہ گئے ابل کے سیتل رہے آری برا کے سیتل رہے کھوپڑیاں اتار کے سیتل رہے شراب نہیں دتا متے سے تیڑی نہیں پائی رب نے میڑا نہیں ماریا سانا نہیں ماریا ایک شبد کہے تیرا پانا میٹھا لگا ہر نام پدارتھ نانک مانگا یہ کہتے مہاتما یہ کہتے برکت جنہ بچی شانتی کما آ جاتی برہم گیانی کا دھیرے دیکھ جو بس ہوتا ہے پھول جانا نا لیک گر سکتا کتا بڑا سردا وشال سو رہا جا جا کی دھیرا کا ایک من سدھارے انہوں نے جی دھیرے کیا نا اس من آئے ہوئے سوگنا مطلب انسان کا سدھار کر دیں جا کے سمرن مکھ اجلا رہی وہ واحگرو کا سمرن کرتا اپدیش دیں جڑے مہاتما کا حکم من کے واحگرو کا سمرن کرتے انہوں پریمیا کا مکھڑا لوگ پرلوک اجل سے پوتر ہو جائے مکھڑے جا پوڈر نہ نہیں ہوں جی اج کل ساری بھنوں نے پوڈر مہنگا کیتا ہے یہ پوڈر تو سب من ملین کرتے تان چا کرتے ہردا گندا کرتے مکھ اجل کم آ جنی نام سے آیا بہت سکت کال نانک سے مکھ اجلے کیتی چھٹی نال مکھ جو ہندہ سنگت کے جوڑیا کی چند پوری متے بنا مکھ اجل آتا گرو کے گرو کے نشان متا ڈے مکھ اجل آتا بانی پڑھنا سمرن کرنا تیرت سے اشنان کرنا کج کے بولو سد پرب کے دیوک پرویات سوار جڑے پربھ کے دیوک ہیں وہ پربھ نے کرپا کر کے آپ ہی سوار ہے جڑا بچہ ماں کی گودی کا شکار بنے گا پورا گند مند مائیں تو دیا صاف ماں کرتی جی ابھی بھی گرو کی گود سے بیٹھا گے گرو سے سکھ سکھڑیاں بنا گی یہ مہاراج سان واپسی سوار کے ساڈے اوپر دور کر دیں پھر جی کہ گرو نو آپ بداوے دے کے تورے کرتے تھے پھر پورا سنگت کیا کرے جو سکھا میں چوک ہم دے ایک نہ لاگے جو بانس بجائیا خوب جدو بھی بداوا دیتا سکھ نے دتا بے موک ہوا شک ہوا کبھی گرو نے بداوا دیتا گرو کا جی بداوا سکھ نے دیتا کمر کرتے جی لے کے گھوم دے رہے پھر پتا نہیں قدم آ کے معافی منگی ہے کہ بداوے کا تاریخ پاڑ کے انہوں سانو کر لیں گے گج کے بولو بے موک تو آپ ہی ہوں گرو تو ہمیشہ گیا دور ستگر سدا دیال ہے پائی سدن سمجھ سب کو دیکھ کا سارے سمجھ ریٹھی ہے پرانت واسی صاحب سنگ جی بے مک ہو چکے ہیں گرو کے سنگ ہونے کا ساتھ نہیں ہے کھنڈے پاٹ کا امرت چکن با ਬਾਣੀ ਬਾਣਾ ਸੰਗਤ ਧਾਰਨਾ ਸਤਸੰਗਤ ਕਰਨੀ ਇਸ਼ਨਾਨ ਕਰਨਾ ਨਿਤ ਨਿਯਮ ਕਰਨਾ ਦ੍ਰਿੜ ਹੋਣਾ ਇਹ ਗੁਰੂ ਦਾ ਹੁਕਮ ਹੈ। ਤਾਂ ਵੀ ਐਤਵਾਰ ਪ੍ਰਬੰਧਕ ਕਮੇਟੀ ਔਰ ਸੰਗਤਾਂ ਨੇ ਅੰਡੇ ਵਾਰਡ ਦੇ ਅੰਦਰ ਸਤਿਕਾਰ ਦਾ ਪ੍ਰੋਗਰਾਮ ਰੱਖਿਆ। ਸਾਰੇ ਮਾਈਕ ਭਾਈ ਨੂੰ ਗੱਜ ਵੱਜ ਕੇ ਅੰਡੇ ਵਾਰਡ ਉੱਪਰ ਜਾ ਕੇ ਗੁਰੂ ਵਾਲੇ ਬਣਨਾ ਚਾਹੀਦਾ। ਗੱਜ ਕੇ ਬੋਲੋ ਸਤਨਾਮ ਪ੍ਰਭ ਕੇ ਦੇਵਕ ਸਾਹਿਬ ਆਪ ਸਵਾਰੇ ਸਰਣ ਨਾਨਕ ਤਿੰਨ ਸਭ ਗਲਿਹਾਰੇ। ਜਿਹੜੇ ਪ੍ਰਭੂ ਦੇ ਦੇਵਕ ਬਣ ਗਏ ਉਹਨਾਂ ਨੂੰ ਪ੍ਰਭੂ ਨੇ ਆਪ ਹੀ ਸਵਾਰ ਲਿਆ। ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਸੱਚੀ ਦਰਗਾਹ ਜਾਏ ਸੱਚਾ ਪਹਿਣ ਮਲਿਆ। ਆਪੇ ਕਹਿੰਦੇ ਜਿਨ੍ਹਾਂ ਨੇ ਆਪਣਾ ਜਨਮ ਸਵਾਰ ਲਿਆ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਅਸੀਂ ਸਦਾ ਵਾਸਤੇ ਬਲਿਹਾਰ ਜਾਂਦੇ ਕੁਰਬਾਨ ਜਾਂਦੇ। ਕੱਜ ਕੇ ਬੋਲੋ ਸਭ ਕਿਹਨਾਂ ਨੂੰ ਕੁਰਬਾਨ ਜਾਂਦੇ ਆ ਜਿਹਨਾਂ ਨੇ ਜਨਮ ਸਵਾਰ ਲਿਆ। ਇਸ ਕਰਕੇ ਪਿਆਰ ਉਸਦਾ ਸੰਗਤ ਕਰੋ, ਬਾਣੀ ਪੜ੍ਹੋ, ਸਿਮਰਨ ਕਰੋ, ਕਿਸੇ ਦੀ ਨਿੰਦਿਆ ਚੁਗਲੀ ਨਾ ਕਰੋ, ਕਿਸੇ ਨਾਲ ਨਫ਼ਰਤ ਘਿਰਣਾ ਨਾ ਕਰੋ ਔਰ ਗੁਰੂ ਦੀ ਸੰਗਤ ਨੂੰ ਗੁਰੂ ਦਾ ਰੂਪ ਜਾਣ ਕੇ ਸੇਵਾ ਕਰਿਆ ਕਰੋ। ਫਿਰ ਮਨ ਛੇਤੀ ਪਵਿੱਤਰ ਹੋ ਜਾਂਦਾ। ਇੰਨੀਆਂ ਬੇਨਤੀਆਂ ਤੋਂ ਦਾਸ ਪ੍ਰਬੰਧਕਾਂ ਦੇ, ਸਮੂਹ ਸੰਗਤਾਂ ਦੇ, ਗ੍ਰੰਥੀ ਸਿੰਘਾਂ ਦੇ, ਰਾਗੀ ਸਿੰਘਾਂ ਦੇ ਬਹੁਤ ਬਹੁਤ ਧੰਨਵਾਦੀ ਹਨ। ਸੋ ਇਹ ਹਫ਼ਤਾ ਦਾਸ ਨੇ ਆਪ ਜੀ ਦੇ ਚਰਨਾਂ 'ਚ ਬੇਨਤੀਆਂ ਕਰਨੀਆਂ ਹਨ। ਉਸ ਤੋਂ ਬਾਅਦ ਸਾਧ ਸੰਗਤ ਪਹਿਲਾਂ ਵਿਚਾਰ ਸੀ ਕਿ 1 ਨਵੰਬਰ ਨੂੰ ਇੱਥੋਂ ਜਾਵਾਂਗੇ। ਸੋ 1-2 ਕਾਰਨ ਐਸੇ ਹਨ ਜਿਨ੍ਹਾਂ ਦੇ ਕਾਰਨ ਦਾਸ ਨੂੰ ਪਹਿਲਾਂ ਜਾਣਾ ਪਿਆ। ਸੋ ਆਪ ਜੀ ਨੂੰ ਵਚਨ ਦੇ ਚੁੱਕੇ ਸਨ, ਇਸ ਕਰਕੇ ਵਚਨ ਪੂਰਾ ਕਰਨਾ ਅਕਸਰ ਜ਼ਰੂਰੀ ਹੈ। ਸੋ ਜਿਵੇਂ ਪਿਛਲੀ ਵਾਰੀ ਆਪ ਹੁਣ ਹੰਭਾ ਕੇ ਆਉਂਦੇ ਰਹੇ, ਇਸੇ ਤਰ੍ਹਾਂ ਸਾਰੀਆਂ ਸੰਗਤਾਂ ਗੱਜ ਵੱਜ ਕੇ ਹੁਣ ਹੰਭਾ ਕੇ ਆਇਆ ਕਰੋ, ਕਿਉਂਕਿ ਅੱਜ ਪਹਿਲਾ ਦਿਨ ਹੋਣ ਦੇ ਕਾਰਨ ਕੁਝ ਸੰਗਤ ਘੱਟ ਹੈ। ਮੇਰੇ ਵੀਰ ਵੀਰਾਂ ਨੂੰ ਪ੍ਰੇਰ ਕੇ, ਭੈਣਾਂ ਭੈਣਾਂ ਨੂੰ ਪ੍ਰੇਰ ਕੇ ਲਿਆ ਕਰੋ। ਜਿਨ੍ਹਾਂ ਕੋਲ ਸਵਾਰੀ ਦਾ ਸੰਬੰਧਕ ਪ੍ਰਬੰਧ ਨਹੀਂ ਹੈ ਉਹਨਾਂ ਨੂੰ ਸਗੋਂ ਆਪ ਨਾਲ ਲਿਆ ਕਰੋ, ਫਿਰ ਤੁਹਾਡੀ ਨਾਲ ਸੇਵਾ ਵੀ ਹੋਵੇਗੀ ਤੇ ਲਾਭ ਜ਼ਿਆਦਾ। ਕਿਉਂਕਿ ਗੁਰਸਿੱਖ ਨੂੰ ਕਿਸੇ ਨੂੰ ਪ੍ਰੇਰ ਕੇ ਗੁਰੂ ਘਰ 'ਚ ਲਿਆਉਣਾ ਜਾਂ ਆਉਣ ਵਾਸਤੇ ਸਹਾਇਤਾ ਦੇਣੀ ਇਹਦੇ ਨੂੰ ਵੱਡਾ ਹੋਰ ਕੋਈ ਪੁੰਨ ਧਰਮ ਨਹੀਂ। 60 ਸਾਲ ਤੁਸੀਂ ਇਕੱਲੇ ਬਹਿ ਕੇ ਮਾਲਾ ਫਿਰ ਉਸ ਤੋਂ ਦੱਸਿਆ ਕਰੋ, ਕਿਸੇ ਸਿੱਖ ਸਿੱਖਣੀ ਨੂੰ ਪ੍ਰੇਰ ਕੇ ਬਰਾਈ ਛਡਾ ਕੇ ਅੰਡੇ ਵੱਡ ਅੰਮ੍ਰਿਤ ਕਾਲ ਦੀ ਗੁਰੂ ਦਾ ਸਿੱਖ ਸਿੱਖਣੀ ਬਣਾ ਦਿਓ। 60 ਸਾਲ ਦੀ ਤਪੱਸਿਆ ਨਾਲੋਂ ਕਿਸੇ ਨੂੰ ਗੁਰੂ ਵਾਲਾ ਬਣਾਉਣ ਦਾ ਪੁੰਨ ਜ਼ਿਆਦਾ। ਕੱਜ ਕੇ ਬੋਲੋ ਸਤ। ਸੋ ਸਾਧ ਸੰਗਤ ਇੰਨੀਆਂ ਬੇਨਤੀਆਂ ਤੋਂ ਦਾਸ ਧੰਨਵਾਦੀ ਖੇਮਾ ਤੇ ਜਾ ਜਾਓ ਅਤੇ ਨਾਲ ਹੀ ਮੈਨੂੰ ਆਗਿਆ ਦੇ ਦਿਓ, ਕਿਉਂਕਿ ਸਫ਼ਰ ਥੋੜ੍ਹਾ ਲੰਬਾ ਹੁੰਦਾ ਹੈ। ਕੁਝ ਦੀਵਾਨ ਵਿੱਚੋਂ ਇਸ ਤਰ੍ਹਾਂ ਜਾਣਾ ਹੈ ਤਾਂ ਵਿਅਰਥ ਵੀ, ਪਰ ਖੇਮਾ ਕਰ ਲੈਣੀ। ਮੈਨੂੰ ਤਾਂ ਕੋਈ ਕੰਮ ਨਹੀਂ ਹੋਰ, ਪਰ ਜਿਹੜੇ ਸਿੰਘ ਨਾਲ ਆਉਂਦੇ ਸਵੇਰ ਦੀਆਂ ਡਿਊਟੀਆਂ ਹੁੰਦੀਆਂ ਹਨ, ਇੱਕ ਫਿਰ ਗਿਆ, ਕਈ ਵਾਰੀ ਹੋਰ ਵੀ ਸੰਗਤ ਮਿਲਣ ਵਾਲੀ ਆ ਹੀ ਹੁੰਦੀ ਹੈ, ਤਾਂ ਦੀ ਖੇਮਾ ਕਰ ਲੈਣੀ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ।